द्वादश गुरिंड को मेरी है परनाम। परम सत्कार योग उपस्थित सत्संगी जनों, आपो अपनी मन बिरती नू सतगुरु सच्चे पातशाह जी दे चरणा विच जोड़िए। मनचित बिरती नू एकागर करन वास्ते सब गज के आखो धन श्री सतगुरु नानक देव सच्चे पातशाह। एक बार फिर गज के आखो धन श्री सतगुरु गोबिंद सिंह सच्चे पातशाह। फिर एक बार कृपा करो उस चीनी दे असवार नू याद करिए। सब गज के आखो धन श्री सतगुरु राम सिंह सच्चे पातशाह। कबीर जी कहिंदे ने, कबीर सोई मुख धन है जित मुख निकसै राम। ओ मुख पवित्र है धन है जिहदे विचों राम दा नाम निकलदा है। राम दे नाम दी बहुत महिमा आई है गुरबाणी अंदर। सैकड़े नहीं हजारां ही कतारां दे विच राम दा नाम लिखिया सतगुरां ने। संत ध्यान सिंह जी कादराबादी अपने सतगुरु विलास विच ओ कहिंदे ने, राम कहत चित थित होए सिंह कहत पै हान। ताते नित नित मंत जप सतगुरु राम सिंह भगवान। सब एक बार फिर गज के आखो धन श्री सतगुरु राम सिंह सच्चे पातशाह। एक बार फिर गज के आखो धन श्री सतगुरु जगजीत सिंह सच्चे पातशाह। मौके दे सतगुरु दा नाम लईए पातशाह। गुरबाणी विच कहिंदे ने, तारिया जहान लहिया अभिमान, जिनी दर्शन पाया जिनी तुदनो धन कहया तिन जम नेड़ ना आया। जिन्हां ने अपने सतगुरु नूं धन आख्या जम उन्हां दे नेड़े नहीं आया करदा। सो कोई भी रसना वांझी ना रवे। जिन्ने के शरीर आपां इत्थे बैठे हाँ सब गज के आखो धन श्री सतगुरु उदय सिंह सच्चे पातशाह। संसार ते जदों जदों भी पाप हुंदा वो अकाल पुरख वो भगवान परमात्मा परमेश्वर अपना कोई ना कोई रूप धार के इस धरती ते आउंदा मनुखता दे भले वास्ते। जिस वेले सतगुरु नानक देव सच्चे पातशाह संसार ते आए, थोड़े दिनां नूं उन्हां दा प्रकाश उत्सव है। उन्हां दे संसार ते आउण तों पहलां जो हालात सन, भाई गुरदास जी अपनी वारां दे विच उन्हां नूं जिक्र कीता। भाई जी कहिंदे ने, उस वेले कहो जे हालात हो चुके सन। भाई जी कहिंदे ने, कल आई कुत्ते मूही खाज होआ मुरदार गुसाई। कुत्ते दे मूंह वाला कलयुग आ गया। कल आई कुत्ते मूही खाज होआ मुरदार गुसाई, राजे पाप कमावदे उल्टी वाड़ खेत को खाई। परजा अंधी ज्ञान विण कूड़ कुसत मुख हो आलाई, चेले साज वजाए दे नचण गुरु बहुविध पाई। सेवक बैठन घरां विच गुरु उठ घरी तिनाड़े जाई। काजी होए रिश्वती वड्डी लैके हक गवाई, ते इस्त्री पुरखे दाम हित भावे आए किथाउ जाई। वरत्या पाप सब से जगमाही, सारे संसार ते पाप फैल गया। धर्मां दे जेड़े आगू सन वह भी अपना धर्म कर्म जेड़े सन वह भुल चुके सन। भाई गुरदास जी एक थां होर वह जिक्र करते ने। भाई जी कहिंदे ने, चारे जागे चहु जुगी पंचायण प्रभ आपे हुआ, आपे कलम पट्टी आप आपे लिखण हारा हुआ। बाज गुरु अंधेर है खह कहे मरदे बहुविध लोवा। भाई जी कहिंदे ने, गुरु तो बगैर इस संसार ते हनेरा। जदों गुरु इस संसार ते नहीं हुंदा, गुरु बिन कोर अंधार, गुरु बिन समझ ना आवे। संसार दे लोकां नूं फिर पता नहीं लगदा कि असीं की करिए, वह फिर आपो विच लड़दे ने। भाई जी कहिंदे ने, बाज हो गुरु अंधेर है खह कहे मरदे बहुविध लोवा, वरत्या पाप जगत ते धौल उड़ीना निस दिन रोवा। संसार उत्ते जिस वेले पाप फैल गया ते धर्म रूपी बल्द जड़ा सी उह कुरलाउण लग पिया, उह रोण लग पिया। बाज दया बलहीन होए निगर चले रसातल टोवा। जदों संसार दे लोग दया तो खाली हो गए, दया तो हीणे हो गए, ते इह जड़ा धर्म रूपी बल्द सी इह फिर रसातल वल जाण लग पिया। खड़ा इकत्ते पैर ते पाप संघ बहु भारा हुआ। इको ही पैर ते खड़ा है ये धर्म रूपी बल्द, ते पापां दे नाल बहुत ज्यादा भारा हो गया, ते ਭਾਈ ਗੁਰਦਾਸ ਜੀ ਕਹਿੰਦੇ ਨੇ ਉਸ ਵੇਲੇ ਇਸ ਰਸਾਤਲ ਵੱਲ ਜਾਂਦੇ ਹੋਏ ਇਸ ਧਰਮ ਰੂਪੀ ਬਲਦ ਨੂੰ ਅਗਰ ਕੋਈ ਥੰਮ ਸਕਦਾ ਸੀ ਤੇ ਉਹ ਕੇਵਲ ਤੇ ਕੇਵਲ ਕੋਈ ਸਤਪੁਰਸ਼ ਕੋਈ ਸਾਧ, ਕੋਈ ਨਾ ਥੰਮੇ ਸਾਧ ਬਿਨ ਤੇ ਸਾਧ ਨਾ ਦਿਸੇ ਜਗ ਵਿੱਚ ਕੋਆ। ਉਸ ਵੇਲੇ ਇਸ ਸੰਸਾਰ ਤੇ ਕੋਈ ਸਾਧ ਕੋਈ ਅਵਤਾਰ ਕੋਈ ਮਹਾਂਪੁਰਸ਼ ਦਿਖ ਨਹੀਂ ਸੀ ਰਿਹਾ ਜਿਹੜਾ ਇਸ ਧਰਮ ਰੂਪੀ ਬਲਦ ਨੂੰ ਰਸਾਤਲ ਵੱਲ ਜਾਂਦੇ ਹੋਏ ਨੇ ਕੋਈ ਥੰਮ ਲਵੇ, ਕੋਈ ਇਸ ਨੂੰ ਰੋਕ ਲਵੇ, ਕੋਈ ਇਸ ਨੂੰ ਬਚਾ ਲਵੇ। ਕੋਈ ਐਸਾ ਹੈ ਨਹੀਂ ਸੀ, ਕੋਈ ਨਾ ਥੰਮੇ ਸਾਧ ਵਿਣ ਤੇ ਸਾਧ ਨਾ ਦਿਸੇ ਜਗ ਵਿੱਚ ਕੋਆ, ਧੌਲ ਧਰਮ ਪੁਕਾਰੇ ਤਲੇ ਖੜੋਆ। ਤੇ ਇਹ ਧਰਮ ਰੂਪੀ ਬਲਦ ਜਿਹੜਾ ਸੀ ਇਹ ਪੁਕਾਰਾਂ ਕਰਨ ਲੱਗਾ ਕਿ ਸੱਚੇ ਪਾਤਸ਼ਾਹ ਮੇਰੇ ਉੱਤੇ ਕਿਰਪਾ ਕਰੋ, ਮੇਰੇ ਉੱਤੇ ਪਾਪਾਂ ਦਾ ਭਾਰ ਬਹੁਤ ਜ਼ਿਆਦਾ ਹੈ। ਇਹਦੀ ਪੁਕਾਰ ਅਕਾਲ ਪੁਰਖ ਸਤਿਗੁਰਾਂ ਨੇ ਸੁਣੀ, ਸਤਿਗੁਰਾਂ ਦੇ ਚਰਣਾਂ ਵਿੱਚ ਇਹਦੀ ਪੁਕਾਰ ਪਹੁੰਚੀ ਤੇ ਉਸ ਵੇਲੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਰੂਪ ਵਿੱਚ ਉਹ ਅਕਾਲ ਪੁਰਖ ਇਹ ਧਰਤੀ ਤੇ ਅਵਤਾਰ ਧਾਰ ਕੇ ਆਏ। ਭਾਈ ਗੁਰਦਾਸ ਜੀ ਆਪਣੀ ਅਵਾਰਾਂ ਦੇ ਵਿੱਚ ਕਹਿੰਦੇ ਨੇ, ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗ ਮਹਿ ਪਠਾਇਆ, ਚਰਨ ਧੋਏ ਰਹਿ ਰਾਸ ਕਰ ਚਰਨਾਮ੍ਰਿਤ ਸਿੱਖਾਂ ਪਿਲਾਇਆ, ਪਾਰ ਬ੍ਰਹਮ ਪੂਰਨ ਬ੍ਰਹਮ ਕਲਯੁਗ ਅੰਦਰ ਇੱਕ ਦਿਖਾਇਆ, ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ, ਰਾਣਾ ਰੰਕ ਬਰਾਬਰੀ ਪੈਰੀ ਪਵਣਾ ਜਗ ਵਰਤਾਇਆ। ਸੰਸਾਰ ਵਿੱਚ ਆਣ ਕੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਪੈਰਾਂ ਉੱਤੇ ਮੱਥਾ ਟੇਕਣ ਦੀ ਰੀਤ ਆਰੰਭ ਕੀਤੀ। ਇਹ ਜਿਹੜਾ ਅਸੀਂ ਪੈਰਾਂ ਤੇ ਮੱਥਾ ਟੇਕਦੇ ਹਾਂ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ ਸੀ, ਭਾਵੇਂ ਕੋਈ ਇੱਕ ਪਾਸੇ ਕਿੱਲਿਆਂ ਦਾ ਬਹੁਤ ਵੱਡਾ ਜ਼ਿਮੀਦਾਰ ਹੋਵੇ, ਬਹੁਤ ਵੱਡਾ ਰਈਸ ਹੋਵੇ, ਅਮੀਰ ਹੋਵੇ, ਤੇ ਇੱਕ ਪਾਸੇ ਬਹੁਤ ਗਰੀਬ ਹੋਵੇ, ਉਹ ਦੋਵੇਂ ਹੀ ਇੱਕ ਦੂਜੇ ਨੂੰ ਚਰਨਾਂ ਤੇ ਮੱਥਾ ਟੇਕਣ। ਇਹ ਰੀਤ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਆਰੰਭ ਕੀਤੀ ਸੀ। ਅੱਜ ਭਾਵੇਂ ਸਟੇਜਾਂ ਦੇ ਪ੍ਰਚਾਰ ਹੁੰਦਾ ਇਸ ਗੱਲ ਦਾ ਕਿ ਕਿਸੇ ਨੂੰ ਮੱਥਾ ਨਾ ਟੇਕੋ, ਕਿਸੇ ਨੂੰ ਮੱਥਾ ਨਹੀਂ ਟੇਕਣਾ ਚਾਹੀਦਾ ਪੈਰਾਂ ਤੇ, ਪਰ ਗੁਰਬਾਣੀ ਵਿੱਚ ਜਿੰਨੇ ਪ੍ਰਮਾਣ ਮੱਥਾ ਟੇਕਣ ਦੇ ਆਏ ਨੇ, ਪਾਤਸ਼ਾਹ ਗੁਰਬਾਣੀ ਵਿੱਚ ਕਹਿੰਦੇ ਨੇ ਜਿਉਂ ਦੇਖਿਆ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੇ ਪਾਏ ਜੀਓ, ਜਿਸ ਤਰ੍ਹਾਂ ਹੀ ਗੁਰੂ ਦੇ ਸਿੱਖ ਦੇ ਦਰਸ਼ਨ ਹੋਣ ਉਹਦੇ ਪੈਰਾਂ ਤੇ ਮੱਥਾ ਟੇਕਣਾ ਚਾਹੀਦਾ ਹੈ। ਇਸ ਤਰ੍ਹਾਂ ਦੇ ਹੋਰ ਅਨੇਕਾਂ ਪ੍ਰਮਾਣ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਇੱਕ ਥਾਂ ਤੇ ਕਹਿੰਦੇ ਨੇ, ਕਹੋ ਨਾਨਕ ਭਲਾ ਮੇਰਾ ਕਰਮ ਜਿਸ ਭੇਟੇ ਸਾਧੂ ਕੇ ਚਰਨ, ਮੇਰਾ ਕੋਈ ਭਲਾ ਕਰਮ ਸੀ ਜਿਸ ਕਰਕੇ ਮੈਨੂੰ ਸਾਧੂਆਂ ਦੇ ਚਰਨਾਂ ਦੀ ਪ੍ਰਾਪਤੀ ਹੋਈ ਹੈ। ਇਹ ਸੰਸਾਰ ਤੇ ਆਣ ਕੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਰਾਣਾ ਰੰਕ ਬਰਾਬਰੀ ਪੈਰੀ ਪਵਣਾ ਜਗ ਵਰਤਾਇਆ, ਉਲਟਾ ਖੇਲ ਪਿਰਮਦਾ ਪੈਰਾਂ ਉੱਪਰ ਸੀਸ ਨਿਵਾਇਆ, ਕਲਯੁਗ ਬਾਬੇ ਤਾਰਿਆ ਸਤਨਾਮ ਪੜ ਮੰਤਰ ਸੁਣਾਇਆ, ਕਲ ਤਾਰਨ ਗੁਰੂ ਨਾਨਕ ਆਇਆ। ਸੰਸਾਰ ਦੇ ਵਿੱਚ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਆਏ, ਉਹਨਾਂ ਨੇ ਸੰਸਾਰ ਦੀ ਹਾਲਾਤ ਵੇਖੀ, ਆਣ ਕੇ ਕਿਹੋ ਜਿਹੇ ਲੋਕ ਹੋ ਚੁੱਕੇ ਸਨ, ਲੋਕ ਆਪਣੇ ਧਰਮ ਕਰਮ ਨੂੰ ਭੁੱਲ ਚੁੱਕੇ ਸਨ, ਜੀਵਨ ਦੇ ਨਿਯਮਾਂ ਨੂੰ ਭੁੱਲ ਚੁੱਕੇ ਸਨ, ਵਿਸ਼ੇ ਵਿਕਾਰਾਂ ਦੇ ਵਿੱਚ ਸਾਰਿਆਂ ਦਾ ਜੀਵਨ ਜਿਹੜਾ ਸੀ, ਕਲਯੁਗੀ ਜੀਵਾਂ ਦਾ ਇਹ ਜੀਵਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਗ੍ਰਸਤ ਹੋਇਆ ਵੇਖਿਆ। ਜਦੋਂ ਸਤਿਗੁਰਾਂ ਨੇ ਪਹਿਲਾਂ ਤੇ ਕਠੋਰ ਤਪ ਕੀਤਾ, ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਦੇ ਵਿੱਚ ਕਹਿੰਦੇ ਨੇ, ਪਹਿਲਾਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਘਾਲ ਕਮਾਈ, ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ, ਫਿਰ ਕੀ ਕੀਤਾ ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰ ਸਿਉਂ ਬਣਿਆਈ। ਕਠੋਰ ਤਪ ਕੀਤਾ, ਭਾਰੀ ਤਪੱਸਿਆ ਕੀਤੀ ਸਤਿਗੁਰਾਂ ਨੇ। ਭਾਈ ਗੁਰਦਾਸ ਜੀ ਅੱਗੇ ਲਿਖਦੇ ਨੇ, ਬਾਬਾ ਪੈਦਾ ਸੱਚਖੰਡ ਨੌ ਨਿਧ ਨਾਮ ਗਰੀਬੀ ਪਾਈ, ਬਾਬਾ ਦੇਖੇ ਧਿਆਨ ਤਰ ਜਲਤੀ ਸਭ ਪ੍ਰਿਥਵੀ ਦਿਸਿਆਈ। ਜਦੋਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਧਿਆਨ ਮਾਰਿਆ ਤੇ ਸਾਰਾ ਸੰਸਾਰ ਜਿਹੜਾ ਸੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਅੱਗ ਵਿੱਚ ਸੜਦਾ ਹੋਇਆ ਦਿਸਿਆ, ਤ੍ਰਿਸ਼ਨਾ ਦੀ ਅੱਗ ਵਿੱਚ ਵਾਸ਼ਨਾ ਦੀ ਅੱਗ ਵਿੱਚ ਸੜਦਾ ਹੋਇਆ ਦਿਸਿਆ, ਬਾਬਾ ਦੇਖਿਆ ਧਿਆਨ ਤਰ ਜਲਤੀ ਸਭ ਪ੍ਰਿਥਵੀ ਦਿਸਿਆਈ, ਬਾਜੋਂ ਗੁਰੂ ਗੁਬਾਰ ਹੈ ਕਰਤੀ ਸੁਣੀ ਲੁਕਾਈ। ਗੁਰੂ ਤੋਂ ਬਗੈਰ ਇਸ ਸੰਸਾਰ ਤੇ ਗੁਬਾਰ ਹੈ, ਹਨੇਰਾ ਹੈ, ਸਾਰੀ ਲੁਕਾਈ ਜਿਹੜੀ ਉਹ ਹੈ ਕਰਦੀ, ਹਾਏ ਹਾਏ ਕਰਦੀ ਸੁਣੀ ਜਿਸ ਵੇਲੇ ਤੇ ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤ ਚਲਾਈ ਤੇ ਚੜਿਆ ਸੋਧਣ ਧਰਤ ਲੁਕਾਈ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਆਪਣੇ ਦੋ ਸਾਥੀਆਂ ਨੂੰ ਨਾਲ ਲਿਆ, ਭਾਈ ਬਾਲੇ ਨੂੰ ਤੇ ਮਰਦਾਨੇ ਰਬਾਬੀ ਨੂੰ, ਇਹਨਾਂ ਦੋਵਾਂ ਨੂੰ ਨਾਲ ਲੈ ਕੇ ਥਾਂ ਥਾਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਇਸ ਸੰਸਾਰ ਦਾ ਰਟਨ ਆਰੰਭ ਕੀਤਾ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਭਾਈ ਬਾਲੇ ਦੇ ਨਾਲ ਤੇ ਮਰਦਾਨੇ ਦੇ ਨਾਲ ਤਿਰਿਆ ਰਾਜ ਵਿੱਚ, ਜਿਸ ਨੂੰ ਤਿਰਿਆ ਨਗਰੀ ਵੀ ਆਖਿਆ ਜਾਂਦਾ, ਉਸ ਥਾਂ ਤੇ ਪਹੁੰਚੇ ਨੇ। ਭਾਈ ਸੂਰਜ ਨਾਨਕ ਪ੍ਰਕਾਸ਼ ਦੇ ਵਿੱਚ ਭਾਈ ਸੰਤੋਖ ਸਿੰਘ ਜੀ ਨੇ ਇਸ ਸਾਖੀ ਨੂੰ ਦਰਜ ਕੀਤਾ ਹੈ। ਆਓ ਆਪਾਂ ਇਸ ਇਤਿਹਾਸ ਨੂੰ ਸਰਵਣ ਕਰੀਏ, ਕਿਸ ਤਰ੍ਹਾਂ ਉਹਨਾਂ ਲੋਕਾਂ ਨੂੰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਸਿੱਧੇ ਰਸਤੇ ਪਾਇਆ। ਦੇਸ਼ ਤਿਸੀ ਜਗ ਦੇਸ਼ ਗਏ ਜਹੈ, ਅੰਗਨਾ ਰਾਜ ਕਰੈ ਪੁਰਮਾਹੀ, ਮੈਂ ਮਰਦਾਨਾ ਦਊ ਪਛਾਤ ਚਲੇ, ਗੁਰੂ ਨਾਨਕ ਆਗੈ ਸੋ ਜਾਹੀ। ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ, ਦੇਸ਼ ਤਿਸੀ ਜਗਤੇਸ਼ ਗਏ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਇੱਕ ਇਹੋ ਜਿਹੇ ਦੇਸ਼ ਵਿੱਚ ਗਏ ਜਿਹ ਅੰਗਨਾ ਰਾਜ ਕਰੈ ਪੁਰਮਾਹੀ, ਜਿੱਥੇ ਇਸਤਰੀਆਂ ਦਾ ਰਾਜ ਸੀ। ਇਹੋ ਜਿਹੇ ਦੇਸ਼ ਵਿੱਚ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਗਏ ਤੇ ਭਾਈ ਬਾਲਾ ਜੀ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੂੰ ਕਹਿੰਦੇ ਨੇ, ਮੈਂ ਮਰਦਾਨਾ ਦਊ ਪਛਾਤ ਚਲੇ। ਮੈਂ ਤੇ ਮਰਦਾਨਾ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਮਗਰ ਮਗਰ ਚੱਲ ਰਹੇ ਸਾਂ, ਗੁਰੂ ਨਾਨਕ ਆਗੇ ਸੋ ਜਾਹੀ, ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸਾਡੇ ਅੱਗੇ ਅੱਗੇ ਚੱਲਦੇ ਸਨ। ਇਹ ਗੁਰਸਿੱਖਾਂ ਦੀ ਬਹੁਤ ਪੁਰਾਤਨ ਰੀਤ ਹੈ ਕਿ ਗੁਰੂ ਅੱਗੇ ਅੱਗੇ ਚੱਲਦਾ ਤੇ ਸਿੱਖ ਉਹਦੇ ਪਿੱਛੇ ਪਿੱਛੇ ਚੱਲਿਆ ਕਰਦੇ ਨੇ। ਭਾਈ ਗੁਰਦਾਸ ਜੀ ਦਾ ਇੱਕ ਪ੍ਰਮਾਣ ਮੈਨੂੰ ਚੇਤੇ ਆ ਗਿਆ ਕਿ ਹਮੇਸ਼ਾ ਸਿੱਖ ਨੂੰ ਗੁਰੂ ਦੇ ਪਿੱਛੇ ਚੱਲਣਾ ਚਾਹੀਦਾ। ਇਤਿਹਾਸ ਪੜ੍ਹ ਕੇ ਵੇਖੀਏ, ਇੱਕ ਵਾਰਾਂ ਦੀ ਗੱਲ ਹੈ, ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੇ ਨਾਲ ਤੁਰੇ ਜਾਂਦੇ ਸਨ। ਤੁਰਦਿਆਂ ਤੁਰਦਿਆਂ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀ ਸੱਜੀ ਬਾਂਹ ਜਿਹੜੀ ਸੀ ਉਹ ਸਤਿਗੁਰਾਂ ਨਾਲੋਂ ਥੋੜ੍ਹੀ ਜਿਹੀ ਅੱਗੇ ਨਿਕਲ ਗਈ ਤੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਉਸ ਬਾਂਹ ਨੂੰ ਧਿਕਾਰ ਆਖਿਆ ਕਿ ਇਹ ਬਾਂਹ, ਇਹ ਮੇਰੇ ਹੱਥ, ਤੇਰੇ ਉੱਤੇ ਧਿਕਾਰ ਹੈ, ਤੇਰਾ ਜੀਵਨ ਜਿਹੜਾ ਹੈ ਉਹ ਵਿਅਰਥ ਹੈ, ਤੂੰ ਸਤਿਗੁਰਾਂ ਨਾਲੋਂ ਅੱਗੇ ਨਿਕਲ ਗਈ ਹੈ। ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਸਾਰੀ ਜ਼ਿੰਦਗੀ ਫਿਰ ਉਸ ਬਾਂਹ ਤੋਂ ਕਦੇ ਕੰਮ ਨਹੀਂ ਲਿਆ, ਉਹ ਬਾਂਹ ਸੁੱਕ ਗਈ ਸੀ ਸਤਿਗੁਰਾਂ ਦੀ, ਕਿ ਸਤਿਗੁਰਾਂ ਤੋਂ ਅੱਗੇ ਕਿਸ ਤਰ੍ਹਾਂ ਚਲੀ ਗਈ। ਭਾਈ ਗੁਰਦਾਸ ਜੀ ਆਪਣੇ ਕਵਿਤ ਸਵਈਆਂ ਦੇ ਵਿੱਚ ਇੱਕ ਬਹੁਤ ਸੁੰਦਰ ਉਹਨਾਂ ਨੇ ਸਵਈਆ ਲਿਖਿਆ। ਉਹ ਕਹਿੰਦੇ ਨੇ ਕਿਸ ਤਰ੍ਹਾਂ ਉਹਨਾਂ ਨੇ ਜਾਨਵਰਾਂ ਤੇ ਪਸ਼ੂ ਪਕਸ਼ੀਆਂ ਤੋਂ ਸਿੱਖਿਆ ਲੈਣ ਦਾ, ਉਹਨਾਂ ਨੇ ਆਖਿਆ ਕਿ ਇਹਨਾਂ ਤੋਂ ਸਿੱਖਿਆ ਲਵੋ ਕਿਸ ਤਰ੍ਹਾਂ ਆਪਣੇ ਆਗੂ ਦੇ ਪਿੱਛੇ ਚੱਲਣਾ ਚਾਹੀਦਾ। ਭਾਈ ਗੁਰਦਾਸ ਜੀ ਕਹਿੰਦੇ ਨੇ, ਜੈਸੇ ਏਕ ਚੀਟੀ ਪਾਛੇ ਕੋਟ ਚੀਟੀ ਚਲੀ ਜਾਤ, ਇੱਕ ਟੱਕ ਪਗ ਡਗਮਗ ਸਾਵਧਾਨ ਹੈ। ਜਿਸ ਤਰ੍ਹਾਂ ਇੱਕ ਕੀੜੀ ਦੇ ਪਿੱਛੇ ਤੁਸੀਂ ਕੀੜੀਆਂ ਦੀ ਲਾਈਨ ਵੇਖੀ ਹੋਣੀ ਹੈ ਘਰਾਂ ਦੇ ਵਿੱਚ, ਉਹ ਕੀੜੀਆਂ ਕਿਸ ਤਰ੍ਹਾਂ ਤੁਰਦੀਆਂ ਨੇ, ਇੱਕ ਲਾਈਨ ਬਣਾ ਕੇ ਸਭ ਤੋਂ ਅੱਗੇ ਇੱਕ ਕੀੜੀ ਹੁੰਦੀ ਹੈ, ਉਹਦੇ ਮਗਰ ਸਾਰੀਆਂ ਕਰੋੜਾਂ ਹੀ ਪਤਾ ਨਹੀਂ ਹਜ਼ਾਰਾਂ ਕੀੜੀਆਂ ਉਹਦੇ ਮਗਰ ਚੱਲਦੀਆਂ ਨੇ। ਸਭ ਤੋਂ ਅੱਗੇ ਉਹ ਕੀੜੀ ਹੈ ਜਿਹਨੂੰ ਇਹ ਗਿਆਨ ਹੈ ਕਿ ਫਲਾਣੀ ਥਾਂ ਤੇ ਦਾਣੇ ਪਏ ਨੇ, ਫਲਾਣੀ ਥਾਂ ਤੇ ਅਨਾਜ ਪਿਆ, ਤੇ ਸਾਰੀਆਂ ਕੀੜੀਆਂ ਉਹਦੇ ਮਗਰ ਲੱਗ ਕੇ ਉਸ ਥਾਂ ਤੇ ਪਹੁੰਚ ਜਾਂਦੀਆਂ ਨੇ, ਆਪਣੀ ਮਲਜਨ ਤੇ ਉਹ ਪਹੁੰਚ ਜਾਇਆ ਕਰਦੀਆਂ ਨੇ। ਭਾਈ ਗੁਰਦਾਸ ਜੀ ਕਹਿੰਦੇ ਨੇ, ਇਸ ਤਰ੍ਹਾਂ ਆਪਣੇ ਆਗੂ ਦੇ ਮਗਰ, ਇਸ ਤਰ੍ਹਾਂ ਆਪਣੇ ਸਤਿਗੁਰਾਂ ਦੇ ਪਿੱਛੇ ਚੱਲੋ। ਫਿਰ ਭਾਈ ਗੁਰਦਾਸ ਜੀ ਨੇ ਕੀੜੀਆਂ ਤੋਂ ਬਾਅਦ, ਕੀੜੀਆਂ ਦਾ ਇੱਕ ਹੋਰ ਬਹੁਤ ਵੱਡਾ ਗੁਣ ਹੈ, ਉਹ ਇੱਕ ਹੀ ਖੁੱਡ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਰਹਿ ਲੈਂਦੀਆਂ ਨੇ। ਮਨੁੱਖ ਇਸ ਪਾਸੋਂ ਬੜਾ ਕਮਜ਼ੋਰ, ਇਕੱਠਾ ਨਹੀਂ ਰਹਿ ਸਕਦਾ, ਇਕੱਠਿਆਂ ਨਹੀਂ ਰਹਿ ਸਕਦਾ, ਪਰ ਕੀੜੀਆਂ ਦੇ ਵਿੱਚ ਇਹ ਬੜਾ ਵੱਡਾ ਗੁਣ ਹੈ, ਉਹ ਇੱਕੋ ਹੀ ਖੁੱਡ ਦੇ ਵਿੱਚ ਹਜ਼ਾਰਾਂ ਲੱਖਾਂ ਹੀ ਕੀੜੀਆਂ ਰਹਿ ਲੈਂਦੀਆਂ ਨੇ। ਫਿਰ ਭਾਈ ਗੁਰਦਾਸ ਜੀ ਨੇ ਅਗਲਾ ਪ੍ਰਮਾਣ ਦਿੱਤਾ ਹੈ ਕੂੰਜਾਂ ਦਾ। ਜੈਸੇ ਕੂੰਜ ਪਾਤ ਭਲੀ ਪਾਂਤ, ਸਾਂਤ ਸਹਿਜ ਮੈਂ ਉਡਗ ਆਕਾਸ਼ਚਾਰੀ ਆਗੇ ਅਗਵਾਨ ਹੈ। ਕੂੰਜਾਂ ਨੂੰ ਕਦੇ ਤੁਸੀਂ ਆਕਾਸ਼ ਵਿੱਚ ਉੱਡਦਿਆਂ ਵੇਖੋ, ਉਹਨਾਂ ਦਾ ਡਿਜ਼ਾਇਨ ਕਦੇ ਤੀਰ ਵਾਂਗੂ ਬਣ ਜਾਂਦਾ ਹੈ, ਕਦੇ ਸਮੋਸੇ ਵਾਂਗੂ ਆਪਣਾ ਡਿਜ਼ਾਇਨ ਉਹ ਬਣਾ ਲੈਂਦੀਆਂ ਨੇ, ਪਰ ਸਭ ਤੋਂ ਅੱਗੇ ਉਹ ਕੂੰਜ ਹੁੰਦੀ ਹੈ ਜਿਸ ਨੂੰ ਪਤਾ, ਜਿਸ ਨੂੰ ਗਿਆਨ ਹੈ ਕਿ ਕਿਹੜੀ ਫਲਾਣੀ ਥਾਂ ਤੇ ਜਿੱਥੋਂ ਜਾ ਕੇ ਸਾਨੂੰ ਭੋਜਨ ਮਿਲ ਸਕਦਾ, ਤੇ ਉਹ ਦੂਜੀਆਂ ਸਾਰੀਆਂ ਕੂੰਜਾਂ ਜਿਹੜੀਆਂ ਨੇ ਉਹਦੇ ਮਗਰ ਲੱਗ ਕੇ ਉਹਦੀ ਮੰਜ਼ਿਲ ਤੇ ਪਹੁੰਚ ਜਾਂਦੀਆਂ ਨੇ। ਭਾਈ ਗੁਰਦਾਸ ਜੀ ਨੇ ਤੀਸਰਾ ਪ੍ਰਮਾਣ ਹਰਨਾਂ ਦਾ ਦਿੱਤਾ। ਜੈਸੇ ਮ੍ਰਿਗ ਮਾਲ ਚਾਲ ਚਲਤ ਟਲਤ ਨਾ ਹੈ, ਜਤਰ ਤਤਰ ਅਗਰ ਭਾਗੀ ਰਮਤ ਤਤ ਧਿਆਨ ਹੈ। ਹਰਨਾਂ ਦੇ ਜਥੇ ਵਿੱਚ ਇੱਕ ਕਾਲਾ ਹਿਰਨ ਹੁੰਦਾ, ਜਦੋਂ ਕਿਤੇ ਕੋਈ ਖਤਰਾ ਮਹਿਸੂਸ ਹੋਵੇ, ਇਹ ਹਿਰਨ ਸਾਰਿਆਂ ਨੂੰ ਦੱਸ ਦਿੰਦਾ ਕਿ ਹੁਣ ਖਤਰਾ ਹੈ, ਹੁਣ ਭੱਜਣਾ ਹੈ, ਤੇ ਸਾਰੇ ਹਿਰਨ ਜਿਹੜੇ ਨੇ ਉਹਦੇ ਮਗਰ ਲੱਗ ਕੇ ਭੱਜਦੇ ਨੇ। ਜਿੰਨੀ ਦੇਰ ਤੱਕ ਉਹ ਇਸ਼ਾਰਾ ਨਹੀਂ ਕਰਦਾ ਉਨੀ ਦੇਰ ਤੱਕ ਕੋਈ ਵੀ ਹਿਰਨ ਜਿਹੜਾ ਹੈ ਉਹ ਭੱਜਦਾ ਨਹੀਂ। ਇਸ ਤਰ੍ਹਾਂ ਸਾਰੇ ਹਿਰਨ ਜਿਹੜੇ ਨੇ ਉਸ ਹਿਰਨ ਦੇ ਪਿੱਛੇ ਚੱਲਦੇ ਨੇ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ, ਕੀਟੀ ਖੱਗ ਮ੍ਰਿਗ ਸਨਮੁਖ ਪਾਛੇ ਲਾਗੇ ਜਾਹੇ। ਕੀੜੀਆਂ ਕੂੰਜਾਂ ਤੇ ਹਿਰਨ ਜਿਹੜੇ ਨੇ ਉਹ ਆਪਣੇ ਆਗੂ ਦੇ ਪਿੱਛੇ ਲੱਗ ਕੇ, ਆਪਣੇ ਆਗੂ ਦੇ ਪਿੱਛੇ ਚੱਲ ਕੇ ਆਪਣੇ ਮੰਜ਼ਿਲ ਤੇ ਪਹੁੰਚ ਜਾਂਦੇ ਨੇ, ਪਰ ਪ੍ਰਾਣੀ ਗੁਰਪੰਥ ਛਾੜ ਚਲਤ ਅਗਿਆਨ ਹੈ। ਇੱਕ ਮਨੁੱਖ ਦੇ ਵਿੱਚ ਹੀ ਏਡੀ ਵੱਡੀ ਅਗਿਆਨਤਾ ਆਈ ਹੈ ਕਿ ਇਹ ਆਪਣੇ ਸਤਿਗੁਰੂ ਦੇ ਪਿੱਛੇ ਨਹੀਂ ਚੱਲਦਾ, ਇਹ ਆਪਣਾ ਵੱਖਰਾ ਰਸਤਾ ਇਖਤਿਆਰ ਕਰਦਾ। ਸੋ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਹਨਾਂ ਨੇ ਮਨੁੱਖ ਨੂੰ, ਗੁਰਸਿੱਖਾਂ ਨੂੰ ਸਮਝਾਉਣਾ ਕੀਤਾ। ਗੁਰਬਾਣੀ ਅੰਦਰ ਪਾਤਸ਼ਾਹ ਕਹਿੰਦੇ ਨੇ, ਗੁਰਸਿੱਖ ਮੀਤ ਚਲੋ ਗੁਰ ਚਾਲੀ। ਆਪਣੀ ਗੁਰੂ ਦੇ ਰਸਤੇ, ਗੁਰੂ ਦੇ ਇਖਤਿਆਰ ਕੀਤੇ ਹੋਏ ਰਸਤੇ ਤੇ ਚੱਲੋ ਜੇ ਸੁੱਖ ਲੈਣਾ ਹੈ ਤਾਂ। ਜਿਹੜੇ ਜਿਹੜੇ ਮਨੁੱਖ, ਜਿਹੜੇ ਜਿਹੜੇ ਗੁਰਸਿੱਖ ਵੀ ਗੁਰੂ ਦੇ ਬਣਾਏ ਹੋਏ ਰਸਤੇ ਤੇ ਨਹੀਂ ਚੱਲੇ, ਉਹਨਾਂ ਦਾ ਇਤਿਹਾਸ ਪੜ੍ਹ ਕੇ ਵੇਖੋ, ਅੱਜ ਉਹਨਾਂ ਦਾ ਨਾਮ ਇਤਿਹਾਸ ਵਿੱਚ ਕਾਲੇ ਹੋਏ ਪਏ ਹਨ, ਉਹਨਾਂ ਦੇ ਨਾਮ ਜਿਨ੍ਹਾਂ ਨੇ ਆਪਣਾ ਵੱਖਰਾ ਰਸਤਾ ਇਖਤਿਆਰ ਕੀਤਾ। ਸੋ ਭਾਈ ਬਾਲਾ ਜੀ ਕਹਿੰਦੇ ਹਨ ਕਿ ਮੈਂ ਤੇ ਮਰਦਾਨਾ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਪਿੱਛੇ ਪਿੱਛੇ ਤੁਰ ਰਹੇ ਹਾਂ ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸਾਡੇ ਅੱਗੇ ਅੱਗੇ ਜਾਂਦੇ ਪਏ ਹਨ। ਦੰਬਨ ਸਾਵਨ ਨਾਮ ਜਪਾਵਨ ਜਾਵਨ ਕਾਰਨ ਆਨ ਕੋ ਨਾਹੀ ਪਾਵਕ ਸਾਗਰ ਹੇਰ ਅਗਾਹ ਕੀਓ ਹਰ ਕੀਰਤ ਸੇਤ ਕੋ ਤਾਹੀ। ਦੰਬਨ ਸਾਵਨ ਨਾਮ ਜਪਾਵਨ, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸੰਸਾਰ ਦੇ ਜੀਆਂ ਦਾ ਜਿਹੜਾ ਪਖੰਡ ਸੀ ਉਸ ਪਖੰਡ ਨੂੰ ਦੂਰ ਕਰਨ ਵਾਸਤੇ ਤੇ ਨਾਮ ਜਪਾਉਣ ਵਾਸਤੇ ਇਸ ਥਾਂ ਥਾਂ ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਾਇਆ ਕਰਦੇ ਸਨ ਤੇ ਜਾਵਣ ਕਾਰਨ ਆਨ ਕੋ ਨਾਹੀਂ, ਹੋਰ ਕੋਈ ਕਾਰਨ ਨਹੀਂ ਸੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਕਿ ਉਹ ਉੱਥੇ ਘੁੰਮਣ ਗਏ ਸਨ, ਇਸ ਤਰ੍ਹਾਂ ਦਾ ਕੋਈ ਵਿਚਾਰ ਨਹੀਂ ਸੀ। ਸੰਸਾਰ ਦੇ ਜੀਆਂ ਨੂੰ ਸਿੱਧੇ ਰਸਤੇ ਪਾਉਣ ਵਾਸਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਇਹ ਥਾਂ ਥਾਂ ਦਾ ਰਟਨ ਕਰ ਰਹੇ ਸਨ ਤੇ ਭਾਈ ਬਾਲਾ ਜੀ ਕਹਿੰਦੇ ਨੇ ਪਾਵਕ ਸਾਗਰ ਹੇਰ ਅਗਾਹ ਕੀ ਉਹ ਹਰ ਕੀਰਤ ਸੇਤ ਕੋ ਤਾਹੇ, ਕਿ ਮੈਂ ਜਦੋਂ ਵੇਖਿਆ ਇਸ ਅੱਗ ਰੂਪੀ ਸੰਸਾਰ ਸਾਗਰ ਨੂੰ, ਅੱਗੇ ਅੱਗ ਰੂਪੀ ਸੰਸਾਰ ਸਾਗਰ ਸੀ, ਇਸ ਅੱਗ ਰੂਪੀ ਸੰਸਾਰ ਸਾਗਰ ਤੋਂ ਪਾਰ ਲੰਘਣ ਵਾਸਤੇ ਮੈਂ ਗੁਰੂ ਦੀ ਜਦੋਂ ਕੀਰਤੀ ਕੀਤੀ, ਗੁਰੂ ਦੀ ਕੀਰਤੀ ਦਾ ਆਸਰਾ ਲਿਆ ਤੇ ਇਹ ਕਿ ਉਹ ਹਰ ਕੀਰਤ, ਜਦੋਂ ਮੈਂ ਸਤਿਗੁਰਾਂ ਦੀ ਕੀਰਤੀ ਕੀਤੀ ਤਾਂ ਸੇਤ ਕੋ ਤਾਹੀ, ਉਹ ਅੱਗ ਰੂਪੀ ਸੰਸਾਰ ਸਾਗਰ ਜਿਹੜਾ ਸੀ ਉਹ ਸੇਤ ਕੋ ਤਾਹੀ ਠੰਡਾ ਹੋ ਗਿਆ ਉਹ ਸਾਗਰ। ਭੂਰ ਹੁਤੋ ਪੁਰ ਨਾਰ ਨਰੇਸ਼ਨ ਤਾਹੀ ਕੇ ਮਦ ਗਏ ਗਤਦਾਨੀ ਬੀਥਿਕਾ ਹੇਰ ਭਰੇ ਬਿਪਨੀ ਪੁਨ ਆਪਨ ਭਾਂਤ ਅਨੇਕਨ ਠਾਨੀ। ਭੂਰ ਹੁਤੋ ਪੁਰੀ ਨਾਰ ਨਰੇਸ਼ਨ ਤਾਹੀ ਕੇ ਮਦ ਗਏ ਗਤਦਾਨੀ, ਇੱਕ ਬਹੁਤ ਵੱਡਾ ਨਗਰ ਸੀ ਜਿੱਥੋਂ ਦੀ ਰਾਜਾ ਇੱਕ ਇਸਤਰੀ ਸੀ ਨਾਰ ਨਰੇਸ਼ਨ ਤਾਹੀ ਕੇ ਮਦ ਗਏ ਗਤਦਾਨੀ। ਅਕਾਲ ਪੁਰਖ ਅੰਤਰਯਾਮੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਉਸ ਨਗਰ ਦੇ ਵਿੱਚ ਗਏ ਜਿਸ ਨਗਰ ਦੀ ਰਾਜਾ ਇੱਕ ਇਸਤਰੀ ਸੀ। ਬੀਥਿਕਾ ਹੇਰ ਬਰੇ ਬਿਪਨੀ ਪੁਨ, ਇੱਕ ਗਲੀ ਵੇਖ ਕੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਭਾਈ ਬਾਲਾ ਤੇ ਮਰਦਾਨਾ ਉਸ ਗਲੀ ਦੇ ਵਿੱਚ ਚਲੇ ਗਏ ਆਪਨ ਭਾਂਤ ਅਨੇਕਨ ਠਾਨੀ, ਤੇ ਉਸ ਬਾਜ਼ਾਰ ਦੇ ਉੱਥੇ ਇੱਕ ਬਾਜ਼ਾਰ ਸੀ, ਉਸ ਬਾਜ਼ਾਰ ਦੇ ਵਿੱਚ ਬਹੁਤ ਸਾਰੀਆਂ ਦੁਕਾਨਾਂ ਸਨ। ਬੈਨ ਭਨੇ ਮਰਦਾਨੇ ਤਬੈ ਮੁਝ ਆਏ ਸੋ ਦੇਹੋ ਪਿਵੋ ਕਿਤ ਪਾਨੀ ਲਾਗ ਪਿਪਾਸ ਰਹੀ ਮੁਖ ਸੂਕਤ ਆਪ ਚਲੋ ਰਲ ਜਾਉ ਸੰਗਾਨੀ। ਤੇ ਮਰਦਾਨਾ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਅਰਜ ਕਰਦਾ, ਸੱਚੇ ਪਾਤਸ਼ਾਹ ਮੈਨੂੰ ਪਿਆਸ ਬਹੁਤ ਜ਼ਿਆਦਾ ਲੱਗੀ ਹੈ। ਬੈਨ ਭਨੇ ਮਰਦਾਨੇ ਤਬੈ ਮੁਝ ਆਇਸ ਦੇਹੋ ਪਿਵੋ ਕਿਤ ਪਾਨੀ, ਮੈਂ ਕਿਤੋਂ ਪਾਣੀ ਪੀਆ ਵਾਂ। ਲਾਗ ਪਿਪਾਸ ਰਹੀ ਮੁਖ ਸੂਕਤ, ਪਿਆਸ ਦੇ ਨਾਲ ਮੇਰਾ ਮੂੰਹ ਜਿਹੜਾ ਹੈ ਉਹ ਸੁੱਕਣ ਦਿਆ ਸੱਚੇ ਪਾਤਸ਼ਾਹ, ਆਪ ਚਲੋ ਰਲ ਜਾਉ ਸੰਗਾਨੀ, ਤੁਸੀਂ ਚਲੋ ਮੈਂ ਪਿੱਛੋਂ ਆ ਕੇ ਤੁਹਾਡੇ ਨਾਲ ਰਲ ਜਾਵਾਂਗਾ। ਦੋਹਰਾ ਇਹ ਬਿਦ ਬਦ ਕਰ ਬਦਨ ਤੇ ਲੇ ਦੁੱਖ ਕਦਨ ਰਜਾਏ ਗਯੋ ਸੰਗ ਤਜ ਸਦਨ ਇੱਕ ਜਾਚਿਓ ਜਲ ਮੁਝ ਪਿਆਏ। ਇਹ ਬਿਦ ਬਦ ਕਰ ਬਦਨ ਤੇ ਲੇ ਦੁੱਖ ਕਦਨ ਰਜਾਏ, ਦੁੱਖਾਂ ਨੂੰ ਦੂਰ ਕਰਨ ਵਾਲੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਨਾਲ ਇਸ ਤਰ੍ਹਾਂ ਦੇ ਬਚਨ ਕਰਕੇ ਭਾਈ ਮਰਦਾਨਾ ਇੱਕ ਘਰ ਦੇ ਵਿੱਚ ਗਿਆ। ਗਯੋ ਸੰਗ ਤਜ ਸਦਨ ਇੱਕ ਜਾਚਿਓ ਜਲ ਮੁਝ ਪਿਆਏ, ਉਸ ਘਰ ਦੇ ਵਿੱਚ ਜਾ ਕੇ ਉਸ ਘਰ ਦੇ ਬੂਹੇ ਅੱਗੇ ਦਰਵਾਜ਼ੇ ਅੱਗੇ ਜਾ ਕੇ ਮਰਦਾਨੇ ਨੇ ਆਖਿਆ ਕਿ ਮੈਨੂੰ ਕੋਈ ਜਾਣਾ ਪਾਣੀ ਪਿਆਓ, ਮੈਨੂੰ ਪਿਆਸ ਲੱਗੀ ਹੈ। ਇੱਕ ਤੀਏ ਹੁਤੀ ਤਿੰਨ ਬੋਲ ਲਿਓ ਤੁਮ ਅੰਤਰ ਆਨ ਕਰੋ ਜਲਪਾਨਾ ਕਿਤ ਦੇਸ਼ ਰਹੋ ਕਿਤੇ ਜਾਵੋਗੇ ਨਿਜ ਨਾਮ ਬਤਾਵੋ ਭਾਖ ਸੁਜਾਨਾ। ਇੱਕ ਤੀਏ ਹੁਤੀ ਤਿੰਨ ਬੋਲ ਲਿਓ ਤੁਮ ਅੰਤਰ ਆਨ ਕਰੋ ਜਲਪਾਨਾ, ਉੱਥੇ ਇੱਕ ਇਸਤਰੀ ਖੜੀ ਸੀ, ਉਹ ਬੋਲੀ ਕਿ ਇਹ ਭਲੇ ਮਨੁੱਖਾ ਅੰਤਰ ਅੰਦਰ ਆ ਜਾ ਤੇ ਅੰਦਰ ਆ ਕੇ ਪਾਣੀ ਗ੍ਰਹਿਣ ਕਰ, ਜਲ ਗ੍ਰਹਿਣ ਕਰ, ਅੰਦਰ ਆ ਕੇ ਪਾਣੀ ਪੀਲਾ, ਕਿਤ ਦੇਸ਼ ਰਹੋ ਕਿਤ ਜਾਵੋਗੇ, ਤੂੰ ਇਸ ਦੇਸ਼ ਦਾ ਤੇ ਨਹੀਂ ਲੱਗਦਾ, ਬੜਾ ਸੋਹਣਾ ਤੇਰਾ ਸਰੂਪ ਹੈ, ਕਿੱਧਰੋਂ ਆਏ ਹੋ ਤੇ ਕਿੱਧਰ ਨੂੰ ਤੁਸੀਂ ਜਾਣਾ ਹੈ। ਨਿਜ ਨਾਮ ਬਤਾਵੋ ਭਾਖ ਸੁਜਾਨਾ, ਆਪਣਾ ਨਾਮ ਦੱਸੋ ਤੇ ਤੁਹਾਡਾ ਦਰਸ਼ਨ ਬੜਾ ਸੋਹਣਾ ਹੈ। ਤਬ ਰੂਪ ਅਪੂਰਬ ਹੇਰਤ ਹੋ ਇਬ ਬੈਨ ਭਨੈ ਪੁਨ ਤਾਂ ਸਨਮਾਨਾ ਸਨਿਓ ਇਹ ਅੰਤਰ ਜਾਤ ਪਯੋ ਤਹਿ बैस गयो मच पै मरदाना, तब रूप अपूरब हेरत हो। तुहाडा सुंदर स्वरूप वेख्या है, इव बैन भने पुनता सन्माना। उस स्त्री ने जो इस तरह आदर भरे, इस तरह सन्मान वाले शब्द मरदाने नू कहे, ते मरदाना बड़ा खुश होया। सुनियो यह अंतर जात पियो, यह उहदे आदर वाले उहदे सन्मान वाले शब्द सुन के मरदाना उहदे घर दे अंदर चले गया। तह बैस गयो मच पै मरदाना, उत्थे एक मंजी सी जिहदे उत्ते मरदाना जाके बैठ गया। देश पंजाब लखो धर दूर सो, नाम हमार अह मरदाना, केवल कारण देशन देखन, काज ना आनह कीन पियाना। भाई मरदाना जड़ा सी उस स्त्री नू जवाब देन लगा, आखन लगा कि इथों बहुत दूर साडा देश पंजाब, असी उथों आए हां। देश पंजाब लखो धर दूर सो, नाम हमार अह मरदाना, ते मेरा नाम जड़ा है वह मरदाना है। केवल कारण देशन देखन, होर कोई कारण नहीं साडा, सिर्फ ये असी देश वेखण वास्ते आए हैं। काज ना आनह कीन प्याना, होर किसी कारण वास्ते असी ये इस देश विच नहीं आए, सिर्फ तुहाडा देश वेखण वास्ते आए हैं कि कहो जिहा देश है तुहाडा। सो सुन पान पियावन के सिम गरीब, मैं तंत को डार बंधाना, एंढक पा पलटी नर देह करूप पयो, मुख बोलत आना। पानी पियोन दे बहाने उस स्त्री ने जदों पानी पाया, ते मरदाना जड़ा सी कौला लैके पानी पीन लगा, ते मिस गरीब मैं तंत को डार मंदाना, उहदे गल दे विच इक तंत्र पा दिता उस स्त्री ने, ते फिर की होया, मरदाना जड़ा सी एंडक पा पलटी नर देह, मनुख दी देह पलट गई, ते उह भेडू बन गया, कुरूप बन गया। कुरूप भयो मुख बोलत आना, ते भेडू दे वांगू बोलन लग पिया जिस तरह भेडू बोलदा है। चंचल नार चलित्र है सोकर, दामन लेकर ता छिन माही, गरीब विखै तिन बांध लई पुन, मेख के संग दई गठ ताही। चंचल नार चलित्र है सोकर, दामन लेकर ता छिन माही। ਉਹ ਇਹੋ ਜਿਹਾ ਚਲਿੱਤਰ ਕਰਕੇ, ਇਹੋ ਜਿਹਾ ਉਹਦੇ ਨਾਲ ਜਾਦੂ ਕਰਕੇ, ਟੂਣਾ ਕਰਕੇ, ਉਹ ਜਿਹੜੀ ਇਸਤਰੀ ਸੀ ਬੜਾ ਹੱਸੀ, ਇੱਕ ਵਾਰ ਬੜਾ ਖੁਸ਼ ਹੋਈ ਜਦੋਂ ਉਸਨੇ ਮਰਦਾਨੇ ਨੂੰ ਭੇਡੂ ਬਣਾ ਦਿੱਤਾ, ਤੇ ਉਹ ਇਸ ਤਰ੍ਹਾਂ ਬੜਾ ਖੁਸ਼ ਹੁੰਦੀ ਹੈ। ਗਰੀਬ ਵਿਖੇ ਤਿੰਨ ਬਾਂਧ ਲਈ ਪੁਨ, ਮੇਖ ਕੇ ਸੰਗ ਦਈ ਗੱਠ ਤਾਂ ਹੀ। ਉਹਦੀ ਗੱਲ ਦੇ ਵਿੱਚ ਰੱਸੀ ਪਾ ਕੇ, ਤੇ ਮੇਖ ਕੇ ਸੰਗ, ਇੱਕ ਕਿੱਲਾ ਜਿਹੜਾ ਸੀ ਉਹਦੇ ਨਾਲ ਮਰਦਾਨੇ ਨੂੰ ਦਈ ਗੱਠ ਤਾਂ ਹੀ, ਗੰਢ ਮਾਰ ਕੇ ਮਰਦਾਨੇ ਨੂੰ ਉਹਦੇ ਨਾਲ ਬੰਨ ਦਿੱਤਾ। ਆਪ ਚਲੀ ਘਟ ਸੀਸ ਤਰਾ, ਜਲ ਲੇਵਨ ਕੋ ਉਦਪਾਨ ਜਹਾਹੀ, ਬੈਸ ਰਹਿਓ ਬਸ ਕੋ ਨਾ ਚਲੇ ਬਸ, ਟਾਮਨ ਕੈਫਸ ਫਾਂਸਨ ਮਾਹੀ। ਆਪ ਚਲੀ ਘਟ ਸੀਸ ਧਰਾ, ਜਲ ਲੇਵਨ ਕੋ ਉਦਪਾਨ ਜਹਾਹੀ। ਤੇ ਉਹ ਇਸਤਰੀ ਜਿਹੜੀ ਸੀ ਮਰਦਾਨੇ ਨੂੰ ਇਸ ਤਰ੍ਹਾਂ ਭੇਡੂ ਬਣਾ ਕੇ, ਤੇ ਉਹਦੇ ਗਲ ਵਿੱਚ ਰੱਸੀ ਪਾ ਕੇ, ਕਿੱਲੇ ਦੇ ਨਾਲ ਬੰਨ ਕੇ, ਤੇ ਆਪ ਇੱਕ ਘੜਾ ਜਿਹੜਾ ਸੀ ਉਹ ਸਿਰ ਤੇ ਰੱਖ ਕੇ ਖੂਹ ਤੋਂ ਪਾਣੀ ਲੈਣ ਵਾਸਤੇ ਚਲੀ ਗਈ। ਤੇ ਮਰਦਾਨਾ ਜਿਹੜਾ ਬੈਸ ਰਹੇ ਉਹ ਬਸ ਕੋ ਨਾ ਚਲੇ, ਉਹ ਬਹਿ ਗਿਆ ਵਿਚਾਰਾ, ਉਹਦਾ ਕੋਈ ਬਸ ਨਹੀਂ ਸੀ ਚੱਲਦਾ। ਬਸ ਟਾਮਨ ਕੇ ਫਸ ਫਾਂਸਨ ਮਾਹੀ, ਟੂਣੇ ਦੇ ਵਸ ਵਿੱਚ ਹੋਇਆ ਵਿਚਾਰਾ, ਟੂਣੇ ਦੀ ਇਹੋ ਜਿਹੀ ਉਹ ਟੂਣੇ ਦੇ ਵਸ ਹੋ ਕੇ ਫਾਹੀ ਵਿੱਚ ਫਸਿਆ ਸੀ। ਬਾਲਾ ਕਹੇ ਸੁਨ ਅੰਗਦ ਜੀ, ਪੁਰ ਬਾਹਰ ਬੈਸ ਰਹੇ ਜਗ ਸਵਾਮੀ, ਏਕ ਮਹੂਰਤ ਬੀਤ ਗਯੋ ਬਿਧ, ਜਾਨਤ ਪੇ ਸਭ ਅੰਤਰ ਜਾਮੀ। ਤੇ ਭਾਈ ਬਾਲਾ ਜੀ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੂੰ ਇਹ ਸਾਖੀਆਂ ਸੁਣਾ ਰਹੇ ਸਨ, ਤੇ ਭਾਈ ਬਾਲਾ ਜੀ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੂੰ ਬਚਨ ਕਰਨ ਲੱਗੇ। ਬਾਲਾ ਕਹੇ ਸੁਨ ਅੰਗਦ ਜੀ, ਪੁਰ ਬਾਹਰ ਬੈਸ ਰਹੇ ਜਗ ਸਵਾਮੀ, ਇਸ ਨਗਰ ਤੋਂ ਬਾਹਰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਬੈਠੇ ਸਨ। ਏਕ ਮਹੂਰਤ ਬੀਤ ਗਯੋ ਬਿਧ, ਜਾਨਤ ਪੇ ਸਭ ਅੰਤਰ ਜਾਮੀ, ਇੱਕ ਘੜੀ ਇੱਕ ਮਹੂਰਤ ਬੀਤ ਗਿਆ, ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਘੱਟ ਘੱਟ ਦੀਆਂ ਜਾਣਨ ਵਾਲੇ ਸਨ। ਬੈਨ ਭਨੇ ਗੁਣ ਐਨ ਪ੍ਰਭੂ, ਮਰਦਾਨਾ ਨਾ ਆਯੋ ਰਹੇ ਹੋ ਕਹਿ ਕਾਮੀ, ਹੋਏ ਕਿਦੋਂ ਅਗਲੀ ਬਿਧ ਤਾਂ ਸੰਗ, ਹੈ ਨਗਰੀ ਸਗਰੀ ਇਹ ਖਾਮੀ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਆਪਣੇ ਪਾਵਨ ਪਵਿੱਤਰ ਮੁਖਾਰਬਿੰਦ ਤੋਂ ਵਚਨ ਕੀਤਾ, ਭਾਈ ਬਾਲੇ ਨੂੰ ਆਖਣ ਲੱਗੇ, ਭਾਈ ਬਾਲਾ ਮਰਦਾਨਾ ਅਜੇ ਤੱਕ ਆਇਆ ਨਹੀਂ। ਮਰਦਾਨਾ ਨੇ ਅਯੋ ਰਹਿਓ ਕਹਿ ਕਾਮੀ, ਅਜੇ ਤੱਕ ਆਇਆ ਨਹੀਂ, ਕਿਹੜੇ ਕੰਮ ਰਹਿ ਗਿਆ ਹੈ। ਉਹਨੂੰ ਕੋਈ ਕੰਮ ਵੀ ਇਸ ਤਰ੍ਹਾਂ ਦਾ ਨਹੀਂ ਸੀ ਦੱਸਿਆ ਕਿ ਉਹਦੇ ਰਹਿਣ ਦਾ ਕੋਈ ਕਾਰਨ ਵੀ ਨਹੀਂ ਸੀ, ਪਰ ਅਜੇ ਤੱਕ ਉਹ ਆਇਆ ਨਹੀਂ, ਕੀ ਕਾਰਨ ਹੈ। ਹੋਈ ਕਦੋਂ ਅਗਲੀ ਬਿਧ ਤਾਂ ਸੰਗ ਹੈ, ਕਿਤੇ ਪਿਛਲੀ ਵਾਲੀ ਗੱਲ ਨਾ ਹੋਵੇ। ਉਸਨੂੰ ਪਹਿਲਾਂ ਵੀ ਭੇਡੂ ਬਣਾ ਦਿੱਤਾ ਗਿਆ ਸੀ ਮਰਦਾਨੇ ਨੂੰ। ਹੈ ਨਗਰੀ ਸਗਰੀ ਇਹ ਖਾਮੀ, ਇਹ ਸਾਰੀ ਨਗਰੀ ਜਿਹੜੀ ਹੈ, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਆਖਣ ਲੱਗੇ, ਇਹ ਕੱਚੀ ਹੈ। ਨਗਰੀ ਸਗਰੀ ਇਹ ਖਾਮੀ, ਨਿਗੁਰੇ ਨਰ ਮੂਰਖ ਸੇ ਲਖੀਏ, ਬਹੁ ਜੋਖਤਾ ਜੋਰ ਸੁਸ਼ੀਲ ਬਹੀਨਾ, ਪਰਚਾਵਤ ਰਾਗ ਸੁਨਾਵਤ ਥੋ ਬਹਿਸਾਵਤ, ਸੋ ਕਿਨ ਬੰਧਨ ਕੀਨਾ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਭਾਈ ਬਾਲੇ ਨੂੰ ਆਖਦੇ ਹਨ, ਬਾਲਿਆ ਇੱਥੋਂ ਦੇ ਲੋਕ ਜਿਹੜੇ ਹਨ, ਨਿਗੁਰੇ ਨਰ ਮੂਰਖ ਸੇ ਲਖੀਏ, ਇੱਥੋਂ ਦੇ ਜਿਹੜੇ ਲੋਕ ਹਨ ਉਹ ਨਿਗੁਰੇ ਹਨ, ਮੂਰਖ ਹਨ। ਬਹੁ ਜੋਖਤਾ ਜੋਰ ਸੁਸ਼ੀਲ ਬਹੀਨਾ, ਤੇ ਇੱਥੇ ਇਸਤਰੀਆਂ ਦਾ ਬਹੁ ਜੋਖਤਾ ਜੋਰ ਸੁਸ਼ੀਲ ਬਹੀਨਾ, ਇੱਥੇ ਇਸਤਰੀਆਂ ਦਾ ਬਹੁਤ ਜ਼ਿਆਦਾ ਜ਼ੋਰ ਹੈ ਅਤੇ ਉਹ ਧਰਮਹੀਨ ਹਨ। ਪਰਚਾਵਤ ਰਾਗ ਸੁਨਾਵਤ ਥੋਂ ਬਹਿਸਾਵਤ, ਸੋ ਕਿਨ ਬੰਧਨ ਕੀਨਾ। ਕਿਸੇ ਨੇ ਮਰਦਾਨੇ ਨੂੰ ਪਰਚਾ ਲਿਆ ਹੋਣਾ ਹੈ, ਉਹ ਕਿਤੇ ਬਹਿ ਕੇ ਰਾਗ ਸੁਨਾਵਤ ਥੋ ਬਹਿਸਾਵਤ, ਕਿਤੇ ਬਹਿ ਕੇ ਰਾਗ ਸੁਣਨ ਲੱਗ ਪਿਆ ਹੋਣਾ ਉਹਨਾਂ ਇਸਤਰੀਆਂ ਦੇ। ਸੋ ਕਿਨ ਬੰਧਨ ਕੀਨਾ, ਆ ਉਹਨੂੰ ਮਰਦਾਨੇ ਨੂੰ ਕਿਸੇ ਨੇ ਆਪਣੇ ਬੰਧਨ ਦੇ ਵਿੱਚ ਬੰਨ ਲਿਆ ਹੋਣਾ ਹੈ। ਚਲੀਏ ਸੁਧ ਲੇ ਹੋ ਅਬੈ ਤਿਸ ਕੀ, ਮੁਖ ਭਾਗ ਗਤੇ ਨਾ ਪਿਖੈ ਦੁਖ ਦੀਨਾ, ਜਿਸ ਬਾਸੂ ਤੋ ਤਿਸ ਜਾਤ ਰਥਿਆ, ਤੇਹ ਸੋ ਮਿਲੀ ਸਿਰ ਪੈ ਘਟ ਲੀਨਾ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਭਾਈ ਬਾਲੇ ਨੂੰ ਬਚਨ ਕੀਤਾ, ਬਾਲਿਆ ਚਲੀਏ ਸੁਧ ਲੇ ਹੋ ਅਬੈ ਤਿਸ ਕੀ, ਆਪਾਂ ਚਲੀਏ ਤੇ ਆਪਾਂ ਜਾ ਕੇ ਮਰਦਾਨੇ ਦੀ ਸੁਧ ਲਈਏ, ਪਤਾ ਕਰੀਏ ਉਹ ਕਿੱਥੇ ਰਹਿ ਗਿਆ ਹੈ। ਮੁਖ ਭਾਗ ਗਤੇ ਨਾ ਪਿਖੇ ਦੁੱਖ ਹੀਨਾ, ਇਹੋ ਜਿਹੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਿਹੜੇ ਕਿਸੇ ਦੇ ਜਿਨ੍ਹਾਂ ਕੋਲੋਂ ਦੁੱਖ ਨਹੀਂ ਸੀ ਵੇਖਿਆ ਜਾਂਦਾ, ਨਾ ਪਿਖੇ ਦੁੱਖ ਦੀਨਾ, ਇਹੋ ਜਿਹੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਬਾਲੇ ਨੂੰ ਨਾਲ ਲੈ ਕੇ ਤੁਰ ਪਏ। ਜਿਸ ਬਾਸੂ ਤੋਂ ਤਿਸ ਜਾਤ ਰੱਥਿਆ, ਉਸ ਗਲੀ ਦੇ ਵਿੱਚ ਜਿੱਥੇ ਮਰਦਾਨਾ ਗਿਆ ਸੀ, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਬਾਲੇ ਦੇ ਨਾਲ ਉਸ ਗਲੀ ਦੇ ਵਿੱਚ ਗਏ। ਤੀਏ ਸੋ ਮਿਲੀ ਸਿਰ ਪੈ ਘਟ ਲੀਨਾ, ਉਹੀ ਇਸਤਰੀ ਜਿਹੜੀ ਸੀ ਜਿਹਨੇ ਮਰਦਾਨੇ ਨੂੰ ਭੇਡੂ ਬਣਾ ਕੇ ਰੱਖਿਆ ਸੀ ਆਪਣੇ ਘਰ ਦੇ ਵਿੱਚ, ਕਿੱਲੇ ਦੇ ਨਾਲ ਬੰਨਿਆ ਸੀ, ਉਹ ਸਿਰ ਤੇ ਘੜਾ ਚੁੱਕਿਆ ਪਾਣੀ ਵਾਲਾ, ਤੇ ਉਹ ਅੱਗੋਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਮਿਲ ਪਈ। ਸ੍ਰੀ ਗੁਰੂ ਨਿਹਾਰ ਬੂਝੀ ਬਚਨ ਉਚਾਰ ਸੋ, ਮਾਨਵ ਹਮਾਰ ਏਕ ਆਇਓ ਇਹ ਥਾਨ ਕੋ, ਹਟ ਕੇ ਨਾ ਗਯੋ ਕੌਣ ਜਾਣੇ ਕਹਾਂ ਪਯੋ, ਤੇਹ ਕਾਜ ਨਹਿ ਕਛੂ ਹੇਤ ਆਇਓ ਪਾਣੀ ਪਾਨ ਕੋ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਉਸੇ ਇਸਤਰੀ ਨੂੰ ਸਵਾਲ ਕੀਤਾ, ਸ੍ਰੀ ਗੁਰੂ ਨਿਹਾਰ ਬੂਝੀ ਬਚਨ ਉਚਾਰ ਸੋ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਬਚਨ ਕੀਤਾ, ਮਾਨਵ ਹਮਾਰ ਏਕ ਆਇਓ ਇਹ ਥਾਨ ਕੋ, ਇਸੇ ਗਲੀ ਵਿੱਚ ਇਸੇ ਥਾਂ ਤੇ ਸਾਡਾ ਇੱਕ ਬੰਦਾ ਪਾਣੀ ਪੀਣ ਵਾਸਤੇ ਆਇਆ ਸੀ, ਹਟ ਕੇ ਨਾ ਗਏ ਕੌਣ ਜਾਣੇ ਕਹਾਂ ਪਿਓ, ਉਹ ਦੁਬਾਰਾ ਵਾਪਸ ਮੁੜ ਕੇ ਨਹੀਂ ਗਿਆ ਤੇ ਪਤਾ ਨਹੀਂ ਕਿੱਧਰ ਚਲੇ ਗਿਆ, ਉਹਦਾ ਕੋਈ ਪਤਾ ਨਹੀਂ ਲੱਗਦਾ। ਤੇ ਇਹ ਕਾਜ ਨਹਿ ਕਛੂ ਹੇਤ ਆਇਓ ਪਾਣੀ ਪਾਨ ਕੋ, ਉਹਦਾ ਹੋਰ ਤੇ ਕੋਈ ਇੱਥੇ ਕੰਮ ਨਹੀਂ ਸੀ, ਸਿਰਫ ਪਾਣੀ ਪੀਣ ਵਾਸਤੇ ਆਇਆ ਸੀ ਤੇ ਉਹ ਅਜੇ ਤੱਕ ਸਾਡੇ ਕੋਲ ਵਾਪਸ ਨਹੀਂ ਪਹੁੰਚਿਆ। ਤੀਆ ਕਹਿ ਬੈਨ ਇਹਾਂ ਨਰ ਕੋ ਹੈ ਨਾ ਤਵ, ਆਂਖ ਹੂ ਨਾ ਦੇਖਿਓ ਗਯੋ ਥਾਨ ਕਿਤ ਆਨ ਕੋ, ਆਗੇ ਜਾਏ ਹੇਰੋ ਪੁਰ ਰਹੇ ਨਹੀਂ ਕਹੂੰ ਦੁਰ, ਸੁਨੇ ਮਰਦਾਨੇ ਗੁਰ ਬੈਨ ਦੇ ਕਾਨ ਕੋ। ਉਸ ਇਸਤਰੀ ਨੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਉਹਨਾਂ ਦੇ ਸਵਾਲ ਦਾ ਜਵਾਬ ਦਿੱਤਾ, ਆਖਣ ਲੱਗੀ ਤੀਏ ਕਹੇ ਬੈਨ ਇਹਾਂ ਨਰ ਕੋ ਹੈ ਨਾ ਤਵ, ਇੱਥੇ ਤੇ ਕੋਈ ਬੰਦਾ ਕੋਈ ਮਰਦ ਨਹੀਂ ਆਇਆ, ਆਂਖ ਹੁਣ ਨਾ ਦੇਖਿਓ ਮੈਂ ਆਪਣੀ ਅੱਖਾਂ ਦੇ ਨਾਲ ਇੱਥੇ ਕੋਈ ਬੰਦਾ ਨਹੀਂ ਵੇਖਿਆ ਆਉਂਦਾ, ਗਯੋ ਥਾਨ ਕਿਤ ਆਨ ਕੋ, ਹੋਰ ਕਿਤੇ ਥਾਂ ਗਿਆ ਹੋਣਾ, ਉਹਨੂੰ ਹੋਰ ਕਿਤੇ ਜਾ ਕੇ ਲੱਭੋ, ਆਗੇ ਜਾਏ ਹੇਰੋਪੁਰ, ਅੱਗੇ ਜਾ ਕੇ ਕਿਤੇ ਇਸ ਨਗਰੀ ਦੇ ਅੱਗੇ ਜਾ ਕੇ ਵੇਖੋ ਜਾਂ ਪਿੱਛੇ ਵੇਖੋ, ਕਿਤੇ ਪਿਛਾ ਨਾ ਰਹਿ ਗਿਆ ਹੋਵੇ, ਰਹੇ ਨਹੀਂ ਕਹੂੰ ਦੂਰ, ਇੱਥੇ ਮੈਂ ਕਿਤੇ ਤੁਹਾਡਾ ਬੰਦਾ ਨਹੀਂ ਲੁਕਾਇਆ। ਸੁਨੇ ਮਰਦਾਨੇ ਗੁਰਬੈਨ ਦੇ ਕਾਨ ਕੋ, ਅੰਦਰ ਮਰਦਾਨਾ ਜਿਹੜਾ ਭੇਡੂ ਬਣਿਆ ਸੀ ਨਾ, ਜਿਹਨੂੰ ਬੰਨਿਆ ਸੀ ਕਿੱਲੇ ਦੇ ਨਾਲ, ਉਹ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਬਚਨ ਜਿਹੜੇ ਸਨ ਉਹ ਮਰਦਾਨੇ ਦੇ ਕੰਨਾਂ ਵਿੱਚ ਪਏ। ਬਸ ਨਾ ਬਸਾਵ ਹੈ ਫਸੇ ਕੋ, ਬਾਸ ਵਿਖੇ ਬੰਧਾਨ, ਭਿਆ ਭਿਆ ਪਨਹਿ ਸੁਨਾਵਈ ਭਗਤ ਵਿਸ਼ਲ ਕੇ ਕਾਨ। ਵਸ ਨਹੀਂ ਸੀ ਚੱਲਦਾ ਮਰਦਾਨੇ ਦਾ, ਰੱਸੇ ਨਾਲ ਬੰਨਿਆ ਹੋਇਆ ਸੀ ਤੇ ਉਹਨੇ ਕੀ ਕੀਤਾ, ਬਸ ਨਾ ਬਸਾਵੇ ਫਸੇ ਕੋ ਬਾਸ ਵਿਖੇ ਬੰਧਾਨ। ਤੇ ਮਰਦਾਨੇ ਨੇ ਕੀ ਕੀਤਾ, ਜਦੋਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਉਹ ਮੁਖਾਰਬਿੰਦੀ ਪਾਵਨ ਪਵਿੱਤਰ ਆਵਾਜ਼ ਸੁਣੀ ਤੇ ਭਿਆ ਭਿਆ ਪਨਹਿ ਸੁਣਾਵੀ, ਭਿਆ ਭਿਆ ਕਰਕੇ ਬੋਲਣ ਲੱਗ ਪਿਆ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਵਾਸਤੇ। ਕਿਉਂ ਨਾ ਬਤਾਵੇ ਮਾਨਵ ਤੂੰ ਮੁਖ ਕੂਰ ਕਹੈ ਘਰ ਅੰਤਰ ਜਾਤੀ, ਹੈ ਇਹ ਥਾਨ ਸੁਨਿਓ ਹਮਕਾਨ ਬਰਿਓ ਜਲ ਪਾਨ ਕੇ ਹੇਤ ਤਿਖਾਤੀ। ਕਿਉਂ ਨਾ ਬਤਾਵੇ ਮਾਨਵ ਤੂੰ ਮੁਖ ਕੂਰ ਕਹੈ ਘਰ ਅੰਤਰ ਜਾਤੀ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਦੋਂ ਮਰਦਾਨੇ ਦੀ ਭਿਆਂ ਭਿਆਂ ਦੀ ਆਵਾਜ਼ ਸਤਿਗੁਰੂ ਸੱਚੇ ਪਾਤਸ਼ਾਹ ਦੇ ਕੰਨਾਂ ਦੇ ਵਿੱਚ ਪਈ ਤੇ ਸਤਿਗੁਰੂ ਸੱਚੇ ਪਾਤਸ਼ਾਹ ਸਮਝ ਗਏ ਮਰਦਾਨਾ ਇਸੇ ਘਰ ਵਿੱਚ। ਸਤਿਗੁਰਾਂ ਨੇ ਉਹਦੀ ਆਵਾਜ਼ ਪਹਿਚਾਣ ਲਈ ਕਿ ਇਹ ਮਰਦਾਨੇ ਦੀ ਆਵਾਜ਼, ਭਾਵੇਂ ਭੇਡੂ ਬਣਿਆ ਸੀ, ਉਧਰੋਂ ਵੇਖੋ ਭਾਵੇਂ ਮਰਦਾਨਾ ਭੇਡੂ ਬਣਿਆ ਸੀ, ਉਹਨੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਆਵਾਜ਼ ਨੂੰ ਪਹਿਚਾਣ ਲਿਆ। ਤੇ ਇਧਰੋਂ ਸਤਿਗੁਰਾਂ ਨੇ ਭਾਵੇਂ ਘਰ ਦੇ ਅੰਦਰ ਸੀ, ਕੰਧ ਸੀ, ਦਰਵਾਜ਼ਾ ਬੰਦ ਸੀ, ਇਧਰੋਂ ਸਤਿਗੁਰਾਂ ਨੇ ਉਹਦੀ ਆਵਾਜ਼ ਨੂੰ ਪਹਿਚਾਣ ਲਿਆ, ਇਧਰੋਂ ਗੁਰੂ ਨੇ ਪਹਿਚਾਣ ਲਿਆ ਤੇ ਉਧਰੋਂ ਸਿੱਖ ਨੇ ਵੀ ਪਹਿਚਾਣ ਲਿਆ ਆਵਾਜ਼ ਨੂੰ। ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਦੋਂ ਮਰਦਾਨੇ ਦੀ ਭਿਆਂ ਭਿਆਂ ਦੀ ਆਵਾਜ਼ ਨੂੰ ਪਹਿਚਾਣਿਆ ਤੇ ਉਸ ਇਸਤਰੀ ਨੂੰ ਆਖਣ ਲੱਗੇ, ਕਿਉਂ ਨਾ ਬਤਾਵੇ ਮਾਨਵ ਤੂੰ ਮੁਖ ਕੂਰ ਕਹੈ ਘਰ ਅੰਤਰ ਜਾਤੀ, ਤੇਰੇ ਘਰ ਦੇ ਵਿੱਚ ਹੀ ਸਾਡਾ ਬੰਦਾ, ਅਸੀਂ ਹੁਣੇ ਆਵਾਜ਼ ਸੁਣੀਏ, ਤੂੰ ਝੂਠ ਬੋਲਦੀ ਹੈ। ਕਿਉਂ ਨਾ ਬਤਾਵੇ ਮਾਨਵ ਤੂੰ ਮੁਖ ਕੂਰ ਕਹੈ, ਤੂੰ ਮੁਖੋਂ ਆਪਣੇ ਮੂੰਹ ਤੋਂ ਝੂਠ ਬੋਲਦੀ ਹੈ, ਆਪਣੇ ਘਰ ਅੰਦਰ ਜਾ ਕੇ ਵੇਖ ਸਾਡਾ ਬੰਦਾ ਇੱਥੇ ਹੀ ਹੈ, ਹੈ ਇਹ ਥਾਨ ਸੁਣਿਓ ਹਮਕਾਨ ਇਸੇ ਥਾਂ ਦੇ ਵਿੱਚ ਸਾਡਾ ਬੰਦਾ, ਅਸੀਂ ਆਪਣੇ ਕੰਨਾਂ ਦੇ ਨਾਲ ਉਹਦੀ ਆਵਾਜ਼ ਸੁਣੀ ਹੈ, ਬਰਿਓ ਜਲ ਪਾਨ ਕੇ ਹੇਤ ਦਿਖਾਤੀ, ਇੱਥੇ ਪਾਣੀ ਪੀਣ ਵਾਸਤੇ ਆਇਆ ਸੀ। ਤੀਹ ਕਹੇ ਪ੍ਰਤੀਤ ਨਹੀਂ ਪਰ ਅੰਤਰ ਹੇਰ ਲਵੋ ਪਲ ਭਾਂਤੀ, ਬੀਚ ਨਿਕੇਤ ਦੁਰਾਇਓ ਨਹੀਂ ਹਮ ਬੋਲਤ ਓ ਪ੍ਰਤੀਤ ਨਾ ਪਾਤੀ। ਤੀਹ ਕਹੇ ਪ੍ਰਤੀਤ ਨਹੀਂ, ਉਹ ਇਸਤਰੀ ਆਖਣ ਲੱਗੀ ਤੁਹਾਨੂੰ ਮੇਰੀ ਗੱਲ ਤੇ ਪ੍ਰਤੀਤ ਹੀ ਨਹੀਂ, ਤੁਹਾਨੂੰ ਮੇਰੀ ਗੱਲ ਤੇ ਯਕੀਨ ਨਹੀਂ ਆਉਂਦਾ ਜਿਹੜੀ ਗੱਲ ਮੈਂ ਆਖਣ ਦਈ ਆ, ਬਰ ਅੰਤਰ ਹੇਰ ਲਵੋ ਭਲ ਭਾਂਤੀ, ਮੇਰੇ ਘਰ ਦੇ ਅੰਦਰ ਆ ਕੇ ਵੇਖ ਲਵੋ, ਕੋਈ ਬੰਦਾ ਨਹੀਂ ਇੱਥੇ ਤੁਹਾਡਾ। ਬੀਜ ਨਿਕੇਤ ਦੁਰਾਇਓ ਨਹੀਂ, ਮੈਂ ਆਪਣੇ ਘਰ ਦੇ ਅੰਦਰ ਕੋਈ ਬੰਦਾ ਨਹੀਂ ਲਿਕਾਇਆ, ਹਮ ਬੋਲਤ ਓ ਪ੍ਰਤੀਤ ਨਾ ਪਾਤੀ, ਮੈਂ ਤੁਹਾਨੂੰ ਆਖਣ ਦਈ ਆ ਤੁਹਾਨੂੰ ਮੇਰੀ ਗੱਲ ਦਾ ਯਕੀਨ ਹੀ ਨਹੀਂ ਆਉਂਦਾ। ਚੰਚਲ ਤੀਏ ਕੇ ਚਲਿਤ ਲਖ ਦਲਿਤ ਸੀਲ ਸਤ ਜੌਨ, ਇੱਕ ਸਲੋਕ ਕਹਿ ਕਮਲ ਮੁਖ ਕਲਾ ਦਿਖਾਈ ਤੌਨ। ਚੰਚਲ ਤੀਏ ਕੇ ਚਲਿਤ ਲਖ ਦਲਿਤ ਸੀਲ ਸਤ ਜੌਨ, ਉਸ ਇਸਤਰੀ ਦੇ ਜਿਹੜੇ ਚੰਚਲ ਚਲਿੱਤਰ ਸਨ, ਜਿਨ੍ਹਾਂ ਨੂੰ ਵੇਖ ਕੇ ਬੰਦਿਆਂ ਦਾ, ਮਨੁੱਖਾਂ ਦਾ, ਗੁਰਸਿੱਖਾਂ ਦਾ ਜਤ ਸਤ ਉਹ ਜਿਹੜੇ ਚਲਿੱਤਰ ਸਨ ਭੰਗ ਕਰਨ ਵਾਲੇ ਸਨ, ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਸੋਚਿਆ ਹੁਣ ਕੋਈ ਨਾ ਕੋਈ ਕਰਾਮਾਤ ਵਿਖਾਉਣੀ ਪੈਣੀ, ਇਸ ਤਰ੍ਹਾਂ ਇਹ ਕੰਮ ਨਹੀਂ ਚੱਲਣਾ। ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਉੱਤੇ ਫਿਰ ਇੱਕ ਸਲੋਕ ਉਚਾਰਨ ਕੀਤਾ, ਸਤਿਗੁਰਾਂ ਨੇ ਆਪਣੇ ਮੁਖ ਤੋਂ ਇੱਕ ਸਲੋਕ ਉਚਾਰਨ ਕੀਤਾ। ਉੱਥੇ ਇੱਕ ਸਲੋਕ ਕਹਿ ਕਮਲ ਮੁਖ ਕਲਾ ਦਿਖਾਈ ਤੌਨ, ਸਤਿਗੁਰਾਂ ਨੇ ਆਪਣੇ ਮੁਖ ਤੋਂ ਇੱਕ ਸਲੋਕ ਉਚਾਰਨ ਕਰਕੇ ਸਤਿਗੁਰਾਂ ਨੇ ਫਿਰ ਉੱਥੇ ਇੱਕ ਕਲਾ ਵਿਖਾਈ। ਯੋ ਕਹਿਤੇ ਸਿਰ ਕੁੰਭ ਲਗਿਓ ਉਤਰੇ ਨੈਤਰੇ ਰਹੀ ਹਾਰ ਉਤਾਰੀ, ਭਿਆ ਭਿਆ ਪਨੀ ਮਰਦਾਨੇ ਜਬੈ ਕਹੋ ਵਾਹਿਗੁਰੂ ਗੁਰਬਾਣੀ ਉਚਾਰੀ। ਉਹ ਸਲੋਕ ਜਦੋਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਉਚਾਰਨ ਕੀਤਾ, ਯੋ ਕਹਿਤੇ ਸਿਰ ਕੁੰਭ ਲਗਿਓ, ਉਹ ਜਿਹੜਾ ਘੜਾ ਸੀ ਉਹਦੇ ਸਿਰ ਦੇ ਨਾਲ ਹੀ ਜੁੜ ਗਿਆ। ਜਦੋਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਉਹ ਸਲੋਕ ਉਚਾਰਨ ਕੀਤਾ, ਯੋ ਕਹਿਤੇ ਸਿਰ ਕੁੰਭ ਲਗਿਓ ਉਤਰੇ ਨੈਤਰ ਰਹੀ ਹਾਰ ਉਤਾਰੀ, ਉਹ ਸਿਰ ਤੋਂ ਉਤਰਦਾ ਨਹੀਂ, ਬੜਾ ਉਹਨੇ ਜ਼ੋਰ ਲਾਇਆ, ਹਾਰ ਗਈ, ਥੱਕ ਗਈ, ਜ਼ੋਰ ਲਾ ਲਾ ਕੇ ਉਹ ਘੜਾ ਸਿਰ ਦੇ ਨਾਲ ਜੁੜ ਗਿਆ, ਵਾਲਾਂ ਦੇ ਨਾਲ ਜੁੜ ਗਿਆ, ਹੁਣ ਉਤਰਦਾ ਨਹੀਂ। ਭਿਆ ਪਿਆ ਭਨੀ ਮਰਦਾਨੇ ਜਵੈ, ਤੇ ਮਰਦਾਨਾ ਅੰਦਰ ਸੀ ਜਿਹੜਾ, ਉਹ ਭਿਆ ਪਿਆ ਕਰਦਾ ਪਿਆ ਸੀ, ਪੁਕਾਰਦਾ ਸੀ ਗੁਰੂ ਨੂੰ, ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ, ਕਹੋ ਵਾਹਿਗੁਰੂ ਗੁਰਬਾਣੀ ਉਚਾਰੀ। ਤੇ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਮੰਤਰ ਤੋਂ, ਆਪਣੇ ਮੁਖ ਤੋਂ, ਪਵਿੱਤਰ ਮੁਖਾਰਬਿੰਦ ਤੋਂ ਗੁਰਬਾਣੀ ਦਾ ਉਚਾਰਨ ਕੀਤਾ। ਯੋ ਪਨਤੇ ਗਰ ਤੰਤ ਗਈ ਟੁੱਟ ਪਾਤਨ ਮਾਨਵ ਟਾਮਨ ਟਾਰੀ, ਲੇਅਰ ਬਾਬ ਧਰੇ ਨਿਜ ਕੰਧ ਅਯੋ ਟਿਗ ਲੱਜਤ ਹੇਰ ਅਗਾਰੀ। ਜਦੋਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਇਸ ਤਰ੍ਹਾਂ ਗੁਰਬਾਣੀ ਆਪਣੇ ਮੁਖ ਤੋਂ ਉਚਾਰਨ ਕੀਤੀ, ਯੋਂ ਭਨਤੇ ਗਰ ਤੰਤ ਗਈ ਟੁੱਟ। ਉਹਦੇ ਉਹ ਜਾਦੂਕਰਨੀ ਨੇ, ਉਸ ਇਸਤਰੀ ਨੇ ਮਰਦਾਨੇ ਦੇ ਗਲ ਦੇ ਵਿੱਚ ਜਿਹੜਾ ਤੰਤਰ ਪਾਇਆ ਸੀ ਉਹ ਉਸੇ ਵੇਲੇ ਟੁੱਟ ਗਿਆ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਰਾਮਾਤ ਦੇ ਨਾਲ। ਭਾ ਤਨ ਮਾਨਵ ਟਾਮਨ ਟਾਰੀ, ਤੇ ਭਾ ਤਨ ਮਾਨਵ, ਫਿਰ ਮਰਦਾਨੇ ਦੀ ਉਹ ਜਿਹੜਾ ਤਨ ਸੀ ਸਰੀਰ ਸੀ ਮਨੁੱਖੀ ਸਰੀਰ ਹੋ ਗਿਆ, ਤੇ ਟਾਮਨ ਟਾਰੀ ਉਹ ਜਾਦੂ ਜਿਹੜਾ ਸੀ ਉਹ ਤੰਤਰ ਸੀ ਉਸ ਜਾਦੂਕਰਨੀ ਦਾ ਉਹ ਟੁੱਟ ਗਿਆ। ਲੇ ਰਬਾਬ ਧਰੇ ਨਿਜ ਕੰਧ ਆਇਓ ਟਿਗ, ਉਹ ਮਰਦਾਨੇ ਨੇ ਆਪਣੀ ਰਬਾਬ ਨੂੰ ਲੈ ਕੇ ਮੋਢਿਆਂ ਤੇ ਰੱਖ ਲਿਆ ਤੇ ਜਿਸ ਵੇਲੇ ਬਾਹਰ ਆਇਆ ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਦਰਸ਼ਨ ਕੀਤਾ ਤੇ ਢਹਿ ਕੇ ਚਰਨਾਂ ਤੇ ਡਿੱਗ ਪਿਆ। ਪੁਨ ਨਾਰ ਕੇ ਸੀਸ ਪੈ ਕੁੰਭ ਲਗਾ, ਬਿਸਮਾਦ ਪਏ ਲਖ ਕੈ ਨਰ ਨਾਰੀ, ਬਹੁ ਕੀਨ ਪ੍ਰਯਾਸ ਪਏ ਸਭ ਬਾਦ, ਪਖਾਨ ਪਿਦੈ ਨਹਿ ਬੁੰਦ ਕੇ ਮਾਰੀ। ਪੁਨ ਨਾਰ ਕੇ ਸੀਸ ਪੈ ਕੁੰਭ ਲਗਾ, ਜਦੋਂ ਉਸ ਜਾਦੂਕਰਨੀ ਦੇ ਉਸ ਇਸਤਰੀ ਦੇ ਸਿਰ ਤੇ ਉਹ ਕੁੰਭ ਜਿਹੜਾ ਘੜਾ ਜਿਹੜਾ ਸੀ ਜੁੜ ਗਿਆ, ਬਿਸਮਾਦ ਪਏ ਲਖ ਕੈ ਨਰ ਨਾਰੀ, ਬਿਸਮਾਦ ਭਾਵ ਬਹੁਤ ਹੈਰਾਨ ਹੋਏ ਉਹ ਜਿਹੜੇ ਉੱਥੋਂ ਦੇ ਨਰ, ਭੀੜ ਉਸ ਗਲੀ ਦੇ ਵਿੱਚ ਇਕੱਠੀ ਹੋ ਗਈ, ਸਾਰੇ ਨਰ ਨਾਰੀ ਜਿਹੜੇ ਸੀ ਉਹ ਵੇਖ ਕੇ ਬੜੇ ਹੈਰਾਨ ਹੋਏ। ਬਹੁ ਕੀਨ ਪ੍ਰਯਾਸ ਭਏ ਸਭ ਬਾਦ, ਬੜੇ ਪ੍ਰਯਾਸ ਕੀਤੇ ਉਹਨਾਂ ਨੇ ਫੜ ਫੜ ਕੇ ਘੜੇ ਨੂੰ ਲਾਉਣ ਦਾ ਬੜਾ ਯਤਨ ਕੀਤਾ ਕਿ ਕਿਸੇ ਤਰ੍ਹਾਂ ਇਹ ਘੜਾ ਜਿਹੜਾ ਇਸ ਇਸਤਰੀ ਦੇ ਸਿਰ ਤੋਂ ਲੱਥ ਜਾਵੇ। ਬਹੁ ਕੀਨ ਪ੍ਰਯਾਸ ਭਏ ਸਭ ਬਾਦ, ਪਰ ਸਾਰੇ ਪ੍ਰਯਾਸ ਸਾਰੇ ਉਪਾਅ ਜਿਹੜੇ ਸਨ ਉਹਨਾਂ ਦੇ ਵਿਅਰਥ ਗਏ। ਪਖਾਨ ਭਿਦੈ ਨਹਿ ਬੁੰਦ ਕੇ ਮਾਰੀ, ਉਹ ਕਦੇ ਪੱਥਰ ਉੱਤੇ ਪਾਣੀ ਦੀਆਂ ਬੂੰਦਾਂ ਮਾਰਨ ਦੇ ਨਾਲ ਵੀ ਪੱਥਰ ਦਾ ਕੁਛ ਵਿਗੜਿਆ, ਕਦੇ ਨਹੀਂ ਇਸ ਤਰ੍ਹਾਂ ਹੋਇਆ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਜਾਹਰੀ ਕਰਾਮਾਤ ਸੀ। ਪੜ ਮੰਤਰਨ ਜੰਤਰਨ ਕੋ ਲਿਖ ਕੈ, ਕਰ ਤੰਤਰਨ ਕੋ ਸਭ ਹੀ ਤਿਏ ਹਾਰੀ, ਘਟ ਕੂਟ ਸੋ ਬਾਨ ਉਪਾਏ ਚਲਾਵਤ, ਖੰਡਤ ਹੋਣੈ ਚਲੈ ਉਪਚਾਰੀ। ਉਹ ਜਿਹੜੀ ਜਾਦੂਕਰਨੀ ਸੀ ਜਿਹੜੀ ਇਸਤਰੀ ਸੀ ਉਹਨੇ ਕੀ ਕੀਤਾ, ਪੜ ਮੰਤਰਨ ਜੰਤਰਨ ਕੋ ਲਿਖ ਕੈ, ਮੰਤਰਾਂ ਨੂੰ ਪੜਿਆ, ਜੰਤਰਾਂ ਨੂੰ ਲਿਖ ਲਿਖ ਕੇ ਬੜਾ ਉਹਨੇ ਯਤਨ ਕੀਤਾ। ਤੰਤਰਨ ਕੋ ਸਭ ਹੀ ਤਿਏ ਹਾਰੀ, ਸਾਰੇ ਤੰਤਰ ਉਹਨੇ ਕਰਕੇ ਵੇਖ ਲਏ ਪਰ ਹਾਰ ਗਈ, ਕੋਈ ਉਹਦਾ ਉਪਾਅ ਨਾ ਚੱਲਿਆ। ਘਟ ਕੂਟ ਸੋ ਬਾਨ ਉਪਾਏ ਚਲਾਵਤ, ਆਪਣੇ ਯਤਨਾਂ ਦੇ ਜਿੰਨੇ ਵੀ ਤੀਰ ਸਨ ਉਹ ਚਲਾ ਕੇ ਵੇਖ ਲਏ, ਉਹ ਸਾਰੇ ਤੀਰ ਟੁੱਟ ਗਏ। ਖੰਡਤ ਹੋਣਾ ਚੱਲੇ ਉਪਚਾਰੇ, ਕੋਈ ਉਪਚਾਰ ਹੁਣ ਚੱਲਦਾ ਨਹੀਂ। ਨੂਰ ਸ਼ਾਹੂਤੀ ਸਰਦਾਰ ਤਿਸ ਦੇਸ ਹੂੰ ਕੀ, ਭਈ ਸੁਧਤਾ ਕੋ ਕਿਨ ਜਾਏ ਕੇ ਬਖਾਨਿਆ, ਚੇਟ ਕੀ ਫਕੀਰ ਇੱਕ ਆਇਓ ਹੈ ਨਗਰ ਬੀਚ, ਘਟਾ ਤੀਏ ਸੀਸ ਪੈ ਲਗਾਇਓ ਸਭ ਜਾਣਿਆ। ਉਸ ਨਗਰ ਦੀ ਉਸ ਨਗਰੀ ਦੀ ਜਿਹੜੀ ਰਾਜਾ ਸੀ ਇੱਕ ਨੂਰ ਸ਼ਾਹ ਜਾਦੂਕਰਨੀ ਸੀ, ਜਿਹੜੀ ਇਹਨਾਂ ਸਾਰੀਆਂ ਜਾਦੂਕਰਨੀਆਂ ਦੀ ਜਿਹੜੀ ਰਾਜਾ ਸੀ, ਨੂਰ ਸ਼ਾਹੂਤੀ ਸਰਦਾਰ, ਉਹ ਇਹਨਾਂ ਸਾਰੀਆਂ ਦੀ ਸਰਦਾਰ ਸੀ। ਨੂਰ ਸ਼ਾਹੂਤੀ ਸਰਦਾਰ ਤਿਸ ਦੇਸ ਹੂੰ ਕੀ, ਭਈ ਸੁਧ ਤਾਂ ਕੋ ਕਿਨ ਜਾਏ ਕੇ ਬਖਾਨਿਆ, ਉਹਨੂੰ ਪਤਾ ਲੱਗਾ ਕਿ ਉਹ ਜਿਹੜੀ ਇਸਤਰੀ ਹੈ ਉਹਦੇ ਸਿਰ ਤੇ ਕੋਈ ਚੇਟਕੀ ਫਕੀਰ ਆਇਆ, ਕੋਈ ਇਹੋ ਜਿਹੀ ਕਲਾ ਵਾਲਾ ਕੋਈ ਕਰਾਮਾਤੀ ਫਕੀਰ ਆ ਗਿਆ, ਤੇ ਉਹਨੇ ਉਹਦੇ ਸਿਰ ਤੇ ਘੜਾ ਜਿਹੜਾ ਉਹ ਜੋੜ ਦਿੱਤਾ ਹੈ, ਉਹ ਹੁਣ ਉਤਰਦਾ ਨਹੀਂ। ਚੇਟਕੀ ਫਕੀਰ ਇੱਕ ਆਇਓ ਹੈ ਨਗਰ ਬੀਜ, ਘਟਾ ਤੀਏ ਸੀਸ ਪੇ ਲਗਾਇਓ ਸਭ ਜਾਣਿਆ। ਉਹ ਸਾਰੀ ਵਾਰਤਾ ਜਿਹੜੀ ਸੀ ਕਿਸੇ ਨੇ ਜਾ ਕੇ ਨੂਰ ਸ਼ਾਹ ਜਾਦੂਗਰਨੀ ਨੂੰ ਦੱਸੀ। ਮੰਤਰ ਨਾ ਜੰਤਰ ਨਾ ਤੰਤਰ ਚਲਤ ਕੋ, ਹਾਰੇ ਉਪਚਾਰ ਕਰ ਕਾਹੂ ਨਾ ਹਿਲਾਨਿਆ, ਜੈਸੇ ਸਿਆਰ ਸੇਰ ਕੋ ਪਪੀਲ ਕਾ ਸੁਮੇਰ ਕੋ, ਉਪਾਏ ਤਿਸ ਸਾਮੂ ਹੈ ਸੋ ਐਸੀ ਬਿਦ ਠਾਨਿਆ। ਬੜੇ ਮੰਤਰ ਬੜੇ ਜੰਤਰ ਤੇ ਬੜੇ ਤੰਤਰ ਕਰਕੇ ਵੇਖ ਲਏ ਨੇ, ਬੜੇ ਉਪਚਾਰ ਕਰਕੇ ਵੇਖ ਲਏ ਨੇ। ਮੰਤਰ ਨਾ ਜੰਤਰ ਨਾ ਤੰਤਰ ਚਲਤ ਕੋ, ਨਾ ਉਹਦੇ ਅੱਗੇ ਕੋਈ ਜੰਤਰ ਚੱਲਦਾ ਸਾਡਾ, ਨਾ ਕੋਈ ਮੰਤਰ ਚੱਲਦਾ, ਨਾ ਕੋਈ ਤੰਤਰ ਚੱਲਦਾ ਹੈ। ਹਾਰ ਉਪਚਾਰ ਕਰ ਕਾਹੂ ਨਾ ਹਿਲਾਨਿਆ, ਸਾਰੇ ਉਪਚਾਰ ਕਰਕੇ ਵੇਖ ਲੈ ਨੇ ਪਰ ਉਹ ਘੜਾ ਜਿਹੜਾ ਉਹ ਉਸੇ ਤਰ੍ਹਾਂ ਉਹ ਹਿਲਦਾ ਨਹੀਂ ਉਹਦੇ ਇਸਤਰੀ ਦੇ ਸਿਰ ਤੋਂ। ਜੈਸੇ ਸਿਆਰ ਸੇਰ ਕੋ ਪਪੀਲ ਕਾ ਸੁਮੇਰ ਕੋ, ਉਪਾਏ ਤਿਸ ਸਾਮੂਹੇ ਸੋ ਐਸੀ ਬਿਦ ਠਾਨਿਆ। ਸਾਡੇ ਉਪਚਾਰ ਸਾਡੇ ਇਹ ਜਿੰਨੇ ਵੀ ਜੰਤਰ ਤੰਤਰ ਇਹ ਮੰਤਰ ਨੇ ਉਹ ਇਸ ਤਰ੍ਹਾਂ ਨੇ ਉਸ ਫਕੀਰ ਦੇ ਸਾਹਮਣੇ, ਉਹ ਜਿਸ ਤਰ੍ਹਾਂ ਸ਼ੇਰ ਦੇ ਸਾਹਮਣੇ ਗਿੱਦੜ ਤੇ ਜਿਸ ਤਰ੍ਹਾਂ ਪਰਬਤ ਦੇ ਸਾਹਮਣੇ ਕੀੜੀ, ਪਰਬਤ ਦੇ ਸਾਹਮਣੇ ਕੀੜੀ ਦਾ ਕੀ ਹੈ, ਕੁਛ ਵੀ ਨਹੀਂ। ਇਸ ਤਰ੍ਹਾਂ ਇਹ ਸਾਡੇ ਜੰਤਰ ਮੰਤਰ ਉਹਦੇ ਸਾਹਮਣੇ ਤੁੱਛ ਨੇ, ਕੁਛ ਵੀ ਅਸਰ ਨਹੀਂ ਹੋ ਰਿਹਾ ਇਹਨਾਂ ਦਾ। ਸੁਨੀ ਜਬ ਰੋਸੀ ਤਬ ਤੀਆ ਟਿਗ ਜੋ, ਸਭ ਟਾਮਨ ਕੀ ਬਿਦ ਮੈਂ ਸੁਜਾਨ ਜੇਉ ਜਾਣਿਆ, ਭੇਜੀ ਤਤਕਾਲ ਜਹਾਂ ਕੁੰਭ ਸੀਸ ਬਾਲ ਲਗੇ, ਉਹ ਤਾਰਤ ਵਿਸਾਲ ਮਾਨ ਤਾਈ ਤਹਿ ਥਾਨਿਆ। ਸੁਨ ਜਬ ਰੋਸੀ। ਇਹ ਗੱਲਾਂ ਸੁਣ ਕੇ ਉਹ ਨੂਰ ਸ਼ਾਹ ਨੂੰ ਇੱਕ ਵਾਰ ਤੇ ਬੜਾ ਗੁੱਸਾ ਆਇਆ, ਕ੍ਰੋਧ ਦੇ ਵਿੱਚ ਆ ਗਈ ਕਿ ਇਸ ਤਰ੍ਹਾਂ ਦਾ ਕੌਣ ਫਕੀਰ ਆ ਗਿਆ ਸਾਡੇ ਨਗਰ ਦੇ ਵਿੱਚ। ਸੁਣੀ ਜਬ ਰੋਸੀ ਤਬ ਤੀਆ ਢਿੱਗ ਜੋਊ, ਸਭ ਟਾਮਨ ਕੀ ਵਿਧ ਮੈਂ ਸੁਜਾਨ ਜੇਊ ਜਾਣਿਆ। ਤੇ ਜਦੋਂ ਗੁੱਸੇ ਦੇ ਵਿੱਚ ਆਈ ਤੇ ਇਹਨਾਂ ਉਹਨੇ ਨੂਰ ਸ਼ਾਹ ਨੇ ਕੀ ਕੀਤਾ, ਇੱਕ ਬਹੁਤ ਸਿਆਣੀ ਜਾਦੂਗਰਨੀ ਜਿਹਦੇ ਕੋਲ ਬਹੁਤ ਜੰਤਰ ਮੰਤਰ ਤੇ ਤੰਤਰ ਸਨ, ਉਹਨੂੰ ਫਿਰ ਉੱਥੇ ਭੇਜਿਆ। ਸੁਜਾਨ ਜੇਊ ਜਾਣਿਆ ਭੇਜੀ ਤਤਕਾਲ ਜਹਾ ਕੁੰਭ ਸੀਸ ਬਾਣ ਲੱਗੇ। ਉੱਥੇ ਭੇਜਿਆ ਜਿੱਥੇ ਉਹ ਇਸਤਰੀ ਦੇ ਵਾਲਾਂ ਦੇ ਨਾਲ ਉਹ ਘੜਾ ਜੁੜ ਗਿਆ ਸੀ। ਧਾਰਤੀ ਵਿਸ਼ਾਲ ਮਾਨ ਧਾਈ ਤਹਿ ਥਾਨਿਆ, ਧਾਰਤੀ ਵਿਸ਼ਾਲ ਮਾਨ ਬਹੁਤ ਸਾਰਾ ਹੰਕਾਰ ਕਰਕੇ ਤੇ ਬਹੁਤ ਆਪਣੇ ਆਪ ਨੂੰ ਇਸ ਤਰ੍ਹਾਂ ਹੰਕਾਰੀ ਬਹੁਤ ਸਾਰਾ ਮਾਣ ਧਰ ਕੇ ਉਹ ਇਸਤਰੀ ਜਿਹੜੀ ਸੀ ਉਹ ਫਿਰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਿੱਥੇ ਉਹ ਇਸਤਰੀ ਦੇ ਸਿਰ ਤੇ ਘੜਾ ਜੁੜਿਆ ਸੀ ਉੱਧਰ ਨੂੰ ਭੱਜੀ ਜਾਂਦੀ ਹੈ। ਢੋਲਕ ਬਜਾਏ ਕੋ ਕੰਧ ਕੋ ਬਜਾਏ ਚਲੀ, ਕੋ ਨਿਜ ਬਦਨ ਤੇ ਅਗਨ ਬਮਾਨਿਆ, ਚੜ ਹੈ ਬਿਟਪ ਕੋ ਕੋ ਮ੍ਰਿਗਸ਼ਾਲਾ ਪਰ, ਕੋ ਪੇੜ ਮੰਤਰਨ ਕੀ ਦੇਨੇ ਤਨਿਆ। ਉਹ ਇਸਤਰੀ ਜਿਹੜੀ ਹੈ ਉਹਦੇ ਨਾਲ ਹੋਰ ਵੀ ਬਹੁਤ ਸਾਰੀਆਂ ਜਾਦੂਗਰਨੀਆਂ ਬਹੁਤ ਸਾਰੀਆਂ ਇਸਤਰੀਆਂ ਨੇ ਉਹਦੇ ਨਾਲ, ਉਹਨੇ ਕੀ ਕੀਤਾ ਉਹ ਢੋਲਕੀ ਵਜਾਉਂਦੀਆਂ ਹੁੰਦੀਆਂ ਨੇ, ਢੋਲਕ ਵਜਾਉਂਦੀਆਂ ਨੇ, ਢੋਲਕ ਬਜਾਏ ਕੋ ਕੰਧ ਕੋ ਭਜਾਏ ਚਲੀ। ਉਹ ਆਪਣੇ ਜੰਤਰਾਂ ਮੰਤਰਾਂ ਦੀਆਂ ਸ਼ਕਤੀਆਂ ਵਿਖਾਉਂਦੀਆਂ ਨੇ, ਇੱਕ ਕੰਧ ਦੇ ਉੱਤੇ ਚੜ ਗਈਆਂ ਨੇ ਸਾਰੀਆਂ, ਤੇ ਉਹ ਕੰਧ ਜਿਹੜੀ ਇਸ ਤਰ੍ਹਾਂ ਭੱਜੀ ਜਾਂਦੀ ਇਸ ਤਰ੍ਹਾਂ ਕੋਈ ਰੇਲ ਗੱਡੀ ਭੱਜਦੀ ਹੈ। ਕੰਧ ਨੂੰ ਇਸ ਤਰ੍ਹਾਂ ਭਜਾਇਆ ਉਹਨਾਂ ਨੇ, ਇਸ ਤਰ੍ਹਾਂ ਭੱਜੀਆਂ ਹੁੰਦੀਆਂ ਨੇ। ਕੰਧ ਕੋ ਭਜਾਏ ਚਲੀ, ਕਉ ਨਿਜ ਬਦਨ ਤੇ ਅਗਨ ਬਮਾਨਿਆ। ਤੇ ਕਈ ਜਾਦੂਗਰਨੀਆਂ ਜਿਹੜੀਆਂ ਨੇ ਉਹ ਆਪਣੇ ਮੂੰਹ ਤੋਂ ਅੱਗ ਸੁੱਟਦੀਆਂ ਨੇ, ਇਸ ਤਰ੍ਹਾਂ ਦੇ ਜੰਤਰ ਮੰਤਰ ਇਸ ਤਰ੍ਹਾਂ ਦੀਆਂ ਕਰਾਮਾਤਾਂ ਵਿਖਾਉਂਦੀਆਂ ਨੇ। ਚੜ ਹੈ ਬਿਟਪ ਕੋਉ ਕੋਉ ਮ੍ਰਿਗਸ਼ਾਲਾ ਪਰ, ਕੋਉ ਜਿਹੜੀ ਉਹ ਰੁੱਖ ਦੇ ਉੱਤੇ ਚੜ ਕੇ ਆਉਂਦੀ ਹੈ, ਕੋਉ ਮ੍ਰਿਗਸ਼ਾਲਾ ਤੇ ਉੱਡ ਕੇ ਆਉਂਦੀ, ਇਸ ਤਰ੍ਹਾਂ ਦੀਆਂ ਸ਼ਕਤੀਆਂ ਸਨ ਉਹਨਾਂ ਦੇ ਕੋਲ। ਕੋਉ ਭੇਟ ਮੰਤਰਨ ਕੀ ਦੇਣੇ ਹੇਤ ਆਨਿਆ, ਤੇ ਕੋਉ ਉਹ ਆਪਣਾ ਮੰਤਰ ਚਲਾਉਣ ਵਾਸਤੇ ਮੂੰਹ ਦੇ ਵਿੱਚ ਕਈ ਜਾਦੂਗਰਨੀਆਂ ਉਹ ਮੰਤਰ ਪੜ੍ਹਦੀਆਂ ਆਉਂਦੀਆਂ ਨੇ। ਲਿਖ ਹਾਰੀ ਜੰਤਰਨ ਸਵੈ ਮੰਤਰਨ ਪੜਿਤ ਵਿਸਾਲ, ਘਟਾ ਨਾ ਡੋਲਿਓ ਕਿਸੂ ਤੇ ਉਰ ਅਚਰਜ ਸਭ ਬਾਲ। ਆਪਣੇ ਜੰਤਰਾਂ ਨੂੰ, ਜੰਤਰ ਜਿਹੜੇ ਨੇ ਉਹ ਕਾਗਜ਼ ਦੇ ਉੱਤੇ ਲਿਖੇ ਜਾਂਦੇ ਨੇ, ਮੰਤਰ ਪੜ੍ਹੇ ਜਾਂਦੇ ਨੇ ਤੇ ਤੰਤਰ ਕੀਤੇ ਜਾਂਦੇ ਨੇ, ਤਿੰਨ ਵੱਖਰੀਆਂ ਵੱਖਰੀਆਂ ਚੀਜ਼ਾਂ ਨੇ। ਉਹਨਾਂ ਜਾਦੂਗਰਨੀਆਂ ਨੇ ਜੰਤਰ ਜਿਹੜੇ ਨੇ ਲਿਖ ਲਿਖ ਕੇ ਬੜਾ ਯਤਨ ਕੀਤਾ। ਸਵੈ ਮੰਤਰਨ ਪੜਿਤ ਵਿਸਾਲ, ਸਾਰੇ ਮੰਤਰ ਪੜ੍ਹੇ ਪਰ ਹੋਇਆ ਕਿ ਘਟਾ ਨਾ ਡੋਲਿਓ ਕਿਸੂ ਤੇ, ਉਹ ਘੜਾ ਨਹੀਂ ਹਿਲਦਾ ਕਿਸੇ ਕੋਲੋਂ ਵੀ ਇੰਨੇ ਜੰਤਰ ਮੰਤਰ ਕਰਨ ਤੇ ਵੀ, ਘਟਾ ਨਾ ਡੋਲਿਓ ਕਿਸੂ ਤੇ ਉਰ ਅਚਰਜ ਸਭ ਬਾਲ, ਸਾਰੇ ਬੜੇ ਹੈਰਾਨ ਹੋਏ ਕਿ ਇਹ ਕਿਸ ਤਰ੍ਹਾਂ ਦੀ ਸ਼ਕਤੀ ਹੈ। ਨੂਰ ਸ਼ਾਹ ਕੇ ਪਾਸ ਪੁਨ ਸੂਦ ਸੁਦ ਦੀਨੀ ਜਾਏ ਕੈ, ਹਾਰੀ ਕਰਤ ਪ੍ਰਿਆਸ ਬਲ ਨਾ ਚਲੈ ਇੱਕ ਕੁੰਭ ਪਰ। ਨੂਰ ਸ਼ਾਹ ਜਾਦੂਗਰਨੀ ਦੇ ਉਹ ਸਰਦਾਰਨੀ ਦੇ ਕੋਲ ਸਾਰੀਆਂ ਜਣੀਆਂ ਕਿਸੇ ਨੇ ਜਾ ਕੇ ਦੱਸਿਆ, ਸੁਧ ਦੀਨੀ ਜਾਏ ਕੇ ਹਾਰੀ ਕਰਤ ਪ੍ਰਿਆਸ ਬਲ ਨਾ ਚਲੈ ਇੱਕ ਕੁੰਭ ਪਰ। ਉਹ ਬੜੇ ਜੰਤਰ ਮੰਤਰ ਤੰਤਰ ਕੀਤੇ ਪਰ ਉਸ ਘੜੇ ਦੇ ਉੱਤੇ ਉਹਨਾਂ ਦਾ ਕੋਈ ਜੰਤਰ ਮੰਤਰ, ਕੋਈ ਉਹਨਾਂ ਦੀ ਸ਼ਕਤੀ ਨਹੀਂ ਚੱਲਦੀ। ਸ਼੍ਰੋਣ ਸੁਨ ਰੋਸ ਕੀਨ ਸਭਿਨ ਕੋ, ਧੀਰ ਦੀਨ ਮੰਤਰ ਜੰਤਰ ਲਿਖ ਲੀਨ ਚਲੀ ਆਪ ਧਾਏ ਕੈ, ਕੈਸੋ ਹੈ ਫਕੀਰ ਜਾਏ ਦੇਖੋ ਤਹਿ ਤੀਰ, ਕੇਤੋ ਚੇਟਕੀ ਗਹੀਰ ਅਬ ਜੀਤੋ ਗੀ ਬਨਾਏ ਕੈ। ਇਹ ਗੱਲ ਸੁਣ ਕੇ ਹੋਰ ਬੜਾ ਗੁੱਸਾ ਆ ਗਿਆ ਉਹਦੇ ਮਨ ਦੇ ਵਿੱਚ, ਤੇ ਉਹਨੇ ਕੀ ਕੀਤਾ, ਸਾਰਿਆਂ ਨੂੰ ਧੀਰਜ ਦਿੰਦੀ ਹੈ, ਸਭਨ ਕੋ ਧੀਰ ਦੀਨ, ਤੇ ਸਾਰਿਆਂ ਨੂੰ ਧੀਰਜ ਦੇਣ ਤੋਂ ਬਾਅਦ ਮੰਤਰ ਜੰਤਰ ਲਿਖ ਲੀਨ ਚਲੀ ਆਪ ਧਾਏ ਕੇ, ਸਾਰੇ ਮੰਤਰ ਵੀ ਉਹਨੇ ਆਪਣੇ ਕੋਲ ਲੈ ਲਏ ਤੇ ਜੰਤਰ ਵੀ ਲਿਖ ਕੇ ਆਪਣੇ ਕੋਲ ਰੱਖ ਲਏ, ਤੇ ਆਪ ਹੁਣ ਚੱਲੀਏ। ਆਪ ਬੜੀ ਫੁਰਤੀ ਦੇ ਨਾਲ ਚੱਲ ਪਈ। ਕੈਸੋ ਹੈ ਫਕੀਰ ਜਾਏ ਦੇਖੋ ਤਹਿ ਤੀਰ, ਕੇਤੋ ਚੇਟਕੀ ਗਹੀਰ ਅਬ ਜੀਤੋ ਕੀ ਬਨਾਏ ਕੇ। ਮੈਂ ਆਪ ਜਾ ਕੇ ਵੇਖਾਂ ਕਿਸ ਤਰ੍ਹਾਂ ਦਾ ਫਕੀਰ ਹੈ, ਤੇ ਉਸਦੇ ਪਾਸ ਜਾ ਕੇ ਵੇਖਾਂ ਕਿੰਨਾ ਕੁ ਵੱਡੀ ਉਹ ਕਰਨੀ, ਕਿੰਨੀ ਕੁ ਵੱਡੀ ਕਰਨੀ ਵਾਲਾ। ਕੈਸੋ ਹੈ ਫਕੀਰ ਜਾਏ ਦੇਖੋ ਤਹਿ ਤੀਰ, ਕੇਤੋ ਚੇਟਕੀ ਗਹੀਰ ਅਬ ਜੀਤੋ ਕੀ ਬਨਾਏ ਗਏ। ਹੁਣ ਮੈਂ ਉਹਨੂੰ ਆਪ ਹੀ ਜਿੱਤਾਂਗੀ ਜਾ ਕੇ। ਆਣ ਪੜੇ ਮੰਤਰ ਸੁਹਾਏ ਲਿਖ ਜੰਤਰ, ਸੋ ਗਰੀਬ ਬਾਂਧ ਤੰਤਰਨ ਕੋ ਢੋਲਕੀ ਬਜਾਏ ਕੈ, ਟਾਮਨ ਬਹਾਏ ਟਾਮਨ ਬਣਾਏ ਬਹੁ ਕੂਟ ਕੋ ਡੁਲਾਏ ਦੇਤ, ਐਸੇ ਸਭ ਕੀਨ ਘਟਾ ਸਕੀ ਨਾ ਡੁਲਾਏ ਕੈ। ਨੂਰ ਸ਼ਾਹ ਜਾਦੂਗਰਨੀ ਨੇ ਬੜੇ ਮੰਤਰ ਉਹਦੇ ਸਰੀਰ ਨੂੰ ਜੰਤਰ ਸੁਹਾ ਸੁਹਾ ਕੇ ਤੇ ਬੜੇ ਮੰਤਰ ਦੀਆਂ ਫੂਕਾਂ ਉਹਦੇ ਉੱਤੇ ਮਾਰੀਆਂ। ਆਣ ਪੜੇ ਮੰਤਰ ਸੁਹਾਏ ਲਿਖ ਜੰਤਰ, ਸੋ ਗਰੀਬ ਬਾਂਧ, ਉਹਦੇ ਗੱਲ ਦੇ ਨਾਲ ਉਹਨੇ ਬੜੇ ਜੰਤਰ ਬੰਨੇ ਤੇ ਢੋਲਕੀ ਵਜਾ ਵਜਾ ਕੇ ਉਹਨੇ ਬੜੇ ਮੰਤਰ ਪੜ੍ਹੇ। ਤੰਤਰਨ ਕੋ ਢੋਲਕੀ ਬਜਾਏ ਕੇ ਟਾਮਨ ਬਣਾਏ ਬਹੁ ਕੂਟ ਕੋ ਡੁਲਾਏ। ਇਸ ਤਰ੍ਹਾਂ ਦੇ ਤੰਤਰ, ਇਸ ਤਰ੍ਹਾਂ ਦੇ ਜਾਦੂ ਉਹਨੇ ਕੀਤੇ ਜਿਹੜੇ ਕਿ ਪਰਬਤਾਂ ਨੂੰ ਹਿਲਾਉਣ ਵਾਲੇ ਸਨ। ਟਾਮਨ ਬਣਾਏ ਬਹੁ ਕੂਟ ਕੋ ਡੁਲਾਏ ਦੇਤ ਐਸੇ ਸਭ ਕੀਨ। ਇਸ ਤਰ੍ਹਾਂ ਦੇ ਸਾਰੇ ਉਹਨੇ ਜੰਤਰ ਮੰਤਰ ਤੰਤਰ ਕਰਕੇ ਵੇਖ ਲਏ, ਉਹ ਘੜਾ ਸਖੀ ਨਾ ਡੁਲਾਏ ਕੇ, ਪਰ ਉਹ ਘੜਾ ਅਜੇ ਵੀ ਨਹੀਂ ਹਿਲਦਾ, ਉਹ ਹਿਲਿਆ ਨਹੀਂ। ਪਾਵਕ ਸੇ ਉਪਚਾਰ ਕੀਏ ਘਟ ਲਾਗਣ ਸੀਸ ਭਿਓ ਜਲ ਨਿਆਈ, ਏਕ ਨਾ ਜੋਰ ਚੱਲਿਓ ਤਹਿ ਉਪਰ ਉਹ ਹਾਰ ਰਹੀ ਕਰ ਕੋਟ ਉਪਾਈ। ਪਾਵਕ ਸੇ ਉਪਚਾਰ ਕੀਏ, ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਉਹ ਸੀਸ ਨੂੰ ਘੜਾ ਜਿਹੜਾ ਜੁੜਿਆ ਨਾ, ਉਹ ਇਸ ਤਰ੍ਹਾਂ ਉਹ ਜਲ ਦੀ ਨਿਆਈ ਹੈ, ਉਹ ਜਲ ਵਰਗਾ ਹੈ ਤੇ ਉਹ ਅੱਗ ਵਰਗੇ ਉਪਚਾਰ ਕਰਦੀ। ਹੁਣ ਜਲ ਦੇ ਉੱਤੇ ਅੱਗ ਦਾ ਕੀ ਜ਼ੋਰ ਹੈ, ਜਲ ਦੇ ਉੱਤੇ ਅੱਗ ਸੁੱਟਾਂਗੇ ਤੇ ਅੱਗ ਨੇ ਤੇ ਬੋਝ ਹੀ ਜਾਣਾ ਹੈ ਨਾ। ਪਾਵਕ ਸੇ ਉਪਚਾਰ ਕੀਏ ਘਟ ਲਾਗਣ ਸੀਸ ਭਿਓ ਜਲ ਨਿਆਈ, ਏਕ ਨਾ ਜੋਰ ਚੱਲੇ ਤਹੀ ਉੱਪਰ ਹਾਰ ਰਹੀ ਕਰ ਕੋਟ ਉਪਾਈ। ਕਰੋੜਾਂ ਹੀ ਉਪਾਅ ਕਰਕੇ ਵੇਖ ਲਏ, ਬੜੇ ਜੰਤਰ ਮੰਤਰ ਕੀਤੇ, ਪਰ ਕੋਈ ਉਪਾਅ ਨਹੀਂ ਚੱਲਦਾ। ਤੀ ਭਈ ਦੁੱਖ ਮੈਂ ਅਤ ਆਤੁਰ ਉਹ ਸੀਸ ਪੈ ਕੁੰਭ ਧਰੇ ਅਕੁਲਾਈ, ਹਾਏ ਮਹੂਰ ਮਹੂ ਬਕ ਆਨਨ ਮੋਹ ਸੰਗ ਕਿਆ ਜਗਦੀਸ਼ ਬਣਾਈ। ਉਹ ਜਿਹੜੀ ਇਸਤਰੀ ਸੀ ਨਾ ਜਿਹਦੇ ਸਿਰ ਤੇ ਘੜਾ ਜੁੜਿਆ ਸੀ ਨਾ, ਉਹ ਤੀ ਭਾਈ ਦੁੱਖ ਮੈਂ ਅਤ ਆਤੁਰ ਸੀਸ ਪੈ ਕੁੰਭ ਧਰੇ ਅਕੁਲਾਈ, ਉਹ ਵਿਚਾਰੀ ਬੜੀ ਦੁਖੀ ਹੋਈ ਤੇ ਬੜਾ ਉਹ ਦੁਖੀ ਹੋ ਕੇ ਤੇ ਬੜੀ ਵਿਆਕੁਲ ਹੋਈ ਤੇ ਵਿਆਕੁਲ ਹੋ ਕੇ ਉਹ ਹਾਏ ਹਾਏ ਆਪਣੇ ਮੂੰਹ ਤੋਂ ਉਚਾਰਨ ਕਰਦੀ ਹੈ, ਹਾਏ ਮਹੂਰ ਮੂੰਹ ਬਕ ਆਨੰਦ ਮੋਹ ਸੰਖਿਆ ਜਗਦੀਸ਼ ਬਣਾਈ। ਆਖ ਲੱਗੀ ਪਰਮਾਤਮਾ ਨੇ, ਪਰਮੇਸ਼ਰ ਨੇ ਮੇਰੀ ਕਿਹੋ ਜਿਹੀ ਦਸ਼ਾ ਬਣਾ ਦਿੱਤੀ ਹੈ, ਮੇਰੇ ਨਾਲ ਕੀ ਕਰ ਦਿੱਤਾ, ਕੀ ਭਾਣਾ ਵਰਤਾਇਆ ਪਰਮੇਸ਼ਰ ਨੇ। ਦੀਨ ਭਈ ਮਨ ਚੀਨ ਲਈ ਮਹਿਮਾ ਜੋ ਨਹੀਂ ਗੁਰ ਕੀ ਸੁਖਕਾਰੀ, ਭਾਖ ਦਈ ਅਵਗਿਆ ਜੋ ਪਈ ਸੁਨ ਕਾਨ ਲਈ ਸਿਰਦਾਰਨ ਨਾਰੀ। ਦੀਨ ਭਈ ਮਨ, ਨੂਰ ਸ਼ਾਹ ਜਾਦੂਕਰਨੀ ਨੇ ਜਦੋਂ ਸਾਰੇ ਉਹ ਉਪਾਅ ਜੰਤਰ ਮੰਤਰ ਤੰਤਰ ਕਰਕੇ ਵੇਖ ਲਏ, ਉਹ ਆਪਣੇ ਉਹ ਦੋਵੇਂ ਇਸਤਰੀਆਂ ਦੇ ਘੜੇ ਵਾਲੀ ਜਿਹੜੀ ਇਸਤਰੀ ਜਿਹਦੇ ਸਿਰ ਤੇ ਘੜਾ ਜੁੜਿਆ ਸੀ, ਉਹਨਾਂ ਦੇ ਮਨਾਂ ਦੇ ਵਿੱਚ ਨਿਮਰਤਾ ਆ ਗਈ ਹੁਣ ਥੋੜੀ ਜਿਹੀ। ਦੀਨ ਭਈ ਮਨ ਚੀਨ ਲਈ ਮਹਿਮਾ, ਉਹਨਾਂ ਨੇ ਸਤਿਗੁਰਾਂ ਦੀ ਮਹਿਮਾ ਨੂੰ ਵੇਖ ਲਿਆ ਕਿ ਇਹ ਕੋਈ ਮਾੜਾ, ਕੋਈ ਆਮ ਇਨਸਾਨ ਨਹੀਂ, ਕੋਈ ਸਧਾਰਨ ਮਨੁੱਖ ਨਹੀਂ ਹੈ। ਦੀਨ ਭਈ ਮਨ ਚੀਨ ਲਈ ਮਹਿਮਾ ਸੋ ਨਹੀਂ ਗੁਰ ਕੀ ਸੁਖਕਾਰੀ, ਮਨ ਵਿੱਚ ਬੜਾ ਆਜ਼ਤ ਹੋਈਆਂ, ਸੁਖਕਾਰੀ ਗੁਰੂ ਜੀ ਦੀ ਮਹਿਮਾ ਨੂੰ ਉਹ ਸਮਝ ਗਈਆਂ ਸਨ। ਸੁਖਾਂ ਨੂੰ ਦੇਣ ਵਾਲੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਮਹਿਮਾ ਨੂੰ ਉਹਨਾਂ ਨੇ ਜਾਣ ਲਿਆ ਕਿ ਇਹ ਕੋਈ ਆਮ ਮਨੁੱਖ ਨਹੀਂ। ਭਾਖ ਦਈ ਅਵਗਿਆ ਜੋ ਭਈ ਸੁਨਕਾਨ ਲਈ ਸਿਰਦਾਰਨ ਨਾਰੀ, ਜਿਸ ਇਸਤਰੀ ਦੇ ਸਿਰ ਤੇ ਉਹ ਘੜਾ ਜੁੜਿਆ ਸੀ ਨਾ, ਉਹਨੇ ਨੂਰ ਸ਼ਾਹ ਜਾਦੂਗਰਨੀ ਨੂੰ ਦੱਸਿਆ ਕਿ ਇਹ ਅਵਗਿਆ ਮੇਰੇ ਕੋਲੋਂ ਹੋਈ ਹੈ, ਮੈਂ ਗਲਤੀ ਕੀਤੀ ਸੀ, ਇਹਨਾਂ ਦੇ ਬੰਦੇ ਨੂੰ ਮੈਂ ਭੇਡੂ ਬਣਾਇਆ ਸੀ ਤਾਂ ਮੇਰੇ ਸਿਰ ਤੇ ਘੜਾ ਜੁੜਿਆ, ਇਸ ਤਰ੍ਹਾਂ ਨਹੀਂ ਜੋੜਿਆ ਇਹਨਾਂ ਨੇ, ਮੇਰੇ ਕੋਲੋਂ ਗਲਤੀ ਹੋਈ ਸੀ। ਭਾਖ ਦਈ ਅਵਗਿਆ ਜੋ ਭਈ ਸੁਨਕਾਨ ਲਈ ਸਿਰਦਾਰਨ ਨਾਰੀ, ਨੂਰ ਸ਼ਾਹ ਨੇ ਉਹਦੀ ਉਹ ਗੱਲ ਕੰਨਾਂ ਦੇ ਨਾਲ ਸੁਣ ਲਈ। ਤੂਰਨ ਜਾਵਹੁ ਪੂਰਨ ਸੰਤ ਪੈ ਉਹ ਚੂਰਨ ਤਾਂ ਚਰਣਾ ਬਲਹਾਰੀ, ਮੈਂ ਅਪਰਾਧ ਕੀਓ ਇਹ ਸਾਧਕੋ ਲੇਹੋ ਅਰਾਧ ਮਿਟੈ ਦੁੱਖ ਭਾਰੀ। ਨੂਰ ਸ਼ਾਹ ਜਾਦੂਗਰਨੀ ਆਪਣੀਆਂ ਜਾਦੂਗਰਨੀਆਂ ਨੂੰ ਕਹਿੰਦੀ ਹੈ, ਤੂਰਨ ਜਾਵੋ ਛੇਤੀ ਜਾਵੋ ਪੂਰਨ ਸੰਤ ਪੈ ਉਹ ਚੂਰਨ ਤਾਂ ਚਰਣਾ ਬਲਹਾਰੀ, ਜਾ ਕੇ ਉਹਨਾਂ ਸੰਤਾਂ ਦੇ ਚਰਨਾਂ ਤੇ ਡਿੱਗ ਪਵੋ। ਕਹਿੰਦੀ ਛੇਤੀ ਜਾਵੋ, ਮੈਂ ਅਪਰਾਧ ਕੀਓ ਇਹ ਸਾਧਕੋ ਲੇਹੋ ਅਰਾਧ ਮਿਟੈ ਦੁੱਖ ਭਾਰੀ। ਉਹ ਮੈਂ ਬੜਾ ਵੱਡਾ ਅਪਰਾਧ ਕੀਤਾ, ਮੈਂ ਉਹਨਾਂ ਸੰਤਾਂ ਸਤਿਪੁਰਸ਼ਾਂ ਦੇ ਨਾਲ ਚੰਗਾ ਸਲੂਕ ਨਹੀਂ ਕੀਤਾ, ਇਹ ਬਹੁਤ ਵੱਡਾ ਅਪਰਾਧ ਹੋ ਗਿਆ ਮੇਰੇ ਕੋਲੋਂ। ਨੂਰ ਸ਼ਾਹ ਤਹਿ ਤੀਏ ਸੋ ਔਰ ਅੰਗਨਾ ਪੁੰਜ ਗਈ ਤਹਾਂ ਮਿਲ ਕੇ ਸਬੈ ਜਹੈ ਉਹ ਰਾਜ ਹੈ ਪਦ ਕੰਜ। ਨੂਰ ਸ਼ਾਹ ਉਹ ਸਾਰੀਆਂ ਇਸਤਰੀਆਂ ਜਾਦੂਗਰਨੀਆਂ ਨੂੰ ਨਾਲ ਲੈ ਕੇ ਉਸ ਸਥਾਨ ਤੇ ਜਾਂਦੀ ਹੈ ਜਿੱਥੇ ਉਹ ਸੁਖਾਂ ਨੂੰ ਦੇਣ ਵਾਲੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਬੈਠੇ ਹੋਏ ਸਨ। ਬੰਦਿਓ ਆਨੰਦ ਕੰਦ ਚੰਦ ਬੰਦਨ ਬੈਸੀ ਨਿਕਟ ਤਿਨ ਕੋ ਦੇਖ ਮੁਕੰਦ ਬੋਲੇ ਸੂਹ ਮਹਿ ਸ਼ਬਦ। ਜਦੋਂ ਉਹ ਸਾਰੀਆਂ ਜਾਦੂਗਰਨੀਆਂ ਇਸਤਰੀਆਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਕੋਲ ਆਣ ਕੇ ਬੈਠ ਗਈਆਂ, ਮੱਥਾ ਟੇਕਿਆ ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਵੇਖ ਕੇ ਇੱਕ ਪਾਠ ਉਚਾਰਨ ਕੀਤਾ ਸੂਹੀ ਰਾਗ ਵਿੱਚ। ਸ੍ਰੀ ਮੁਖਵਾਕ ਸੂਹੀ ਮਹੱਲਾ ਪਹਿਲਾ ਕੁਚੱਜੀ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਮੰਜ ਕੁਚੱਜੀ ਅਮਾਵਣ ਡੋਸੜੇ ਹੋ ਕਿਉਂ ਸਹੋ ਰਾਵਣ ਜਾਓ ਜੀਓ ਇੱਕ ਦੂ ਇੱਕ ਚੜ੍ਹਨ ਦੀਆ ਕੌਣ ਜਾਣੇ ਮੇਰਾ ਨਾਉ ਜੀਓ। ਇਹ ਪਾਠ ਜਿਹੜਾ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਸਾਰਾ ਪਾਠ ਉਸ ਵੇਲੇ ਉਚਾਰਨ ਕੀਤਾ ਸੀ ਤੇ ਜਦੋਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਆਪਣੇ ਬੁੱਲਾਂ ਦੇ ਵਿੱਚ ਆਪਣੇ ਪਾਵਨ ਪਵਿੱਤਰ ਮੁਖਾਰਬਿੰਦ ਦੇ ਵਿੱਚ ਇਹ ਪਾਠ ਕਰਦੇ ਸਨ ਪਏ ਤੇ ਉਹ ਨੂਰ ਸ਼ਾਹ ਮਨ ਦੇ ਵਿੱਚ ਕੀ ਸੋਚਦੀ ਹੈ। ਨੂਰ ਸ਼ਾਹ ਸੁਨ ਨਿਜ ਸੀਸ ਧੁਨ ਪੰਨਿਓ ਪੁਨ ਜਾਣਿਓ ਮਨ ਮਾਹੀ ਇਹ ਚੇਟ ਕੀ ਫਕੀਰ ਹੈ। ਮੰਤਰ ਕੋ ਅਲਾਵਤ ਸੁਨਾਵਤ ਛਲਿਤ ਮੋਹੇ ਹੋਨਾ ਪਤਿਆਵੋ ਇਹ ਗਾਡੋਈ ਅਭੀਰ ਹੈ। ਨੂਰ ਸ਼ਾਹ ਸੋਚਦੀ ਆਪਣੇ ਸਿਰ ਨੂੰ ਇਸ ਤਰ੍ਹਾਂ ਕਰਕੇ ਹਿਲਾਉਂਦੀ ਏ ਕਿ ਮੈਂ ਕਿਹਦੇ ਨਾਲ ਮੱਥਾ ਲਾ ਲਿਆ। ਨੂਰ ਸ਼ਾਹ ਸੁਨ ਨਿਜ ਧੁਨ ਪੰਨਿਓ ਪੁਨ ਜਾਣਿਓ ਮਨ ਮਾਹੀ ਇਹ ਚੇਟ ਕੀ ਫਕੀਰ ਹੈ। ਆਖਣ ਲੱਗੀ ਇਹ ਤੇ ਬੜੀ ਕੋਈ ਕਲਾ ਵਾਲਾ ਫਕੀਰ ਹੈ, ਬਹੁਤ ਉੱਚੀ ਕਰਾਮਾਤ ਵਾਲਾ ਕੋਈ ਇਹ ਕੋਈ ਸਧਾਰਨ ਮਨੁੱਖ ਨਹੀਂ। ਮੰਤਰ ਕੋ ਅਲਾਵਤ ਸੁਨਾਵਤ ਛਲਤ ਮੋਹੇ, ਜਦੋਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਉਹ ਪਾਠ ਜਿਹੜਾ ਉਚਾਰਨ ਕੀਤਾ ਸੀ ਨਾ ਕੁਚੱਜੀ ਵਾਲਾ, ਉਹ ਬੁੱਲਾਂ ਦੇ ਵਿੱਚ ਸਤਿਗੁਰਾਂ ਦੇ ਹਿਲਦੇ ਸਨ ਜਦੋਂ ਬੁੱਲ, ਤੇ ਇਹ ਸੋਚਦੀ ਹੈ ਸਤਿਗੁਰੂ ਕੋਈ ਮੰਤਰ ਪੜਨ ਦੇ ਨੇ ਮੈਨੂੰ ਛਲਣ ਵਾਸਤੇ। ਹੋ ਨਾ ਪਤਿਆਵੋ, ਪਰ ਮੈਂ ਆਂਦੀ ਮੈਂ ਛਲੀ ਨਾ ਜਾਵਾਂਗੀ ਇਹਨਾਂ ਕੋਲੋਂ, ਮੈਂ ਛਲੀ ਨਹੀਂ ਜਾਣਾ। ਹੋ ਨਾ ਪਤਿਆਵੋ ਇਹ ਗਾੜੂ ਹੀ ਅਬੀਰ ਹੈ, ਇਹ ਬੜੀ ਕਲਾ ਵਾਲਾ ਤੇ ਇਹ ਬੜਾ ਵੱਡਾ ਨਿਰਭੈ ਹੈ। ਪੜੇ ਨਿਜ ਮੰਤਰਨ ਅਨੇਕ ਲਿਖ ਜੰਤਰਨ ਕਰਤ ਬਹੁ ਤੰਤਰਨ ਕੋ ਜਾਣੇ ਇਹ ਗਹੀਰ ਹੈ। ਬੜੇ ਆਪਣੇ ਮਨ ਦੇ ਵਿੱਚ ਸੋਚਦੀ ਹੈ ਮੈਂ ਬੜੇ ਮੰਤਰ ਪੜੇ, ਬੜੇ ਜੰਤਰ ਪੜੇ, ਬੜੇ ਮੈਂ ਆਪਣੇ ਮੰਤਰ ਕੀਤੇ, ਲਿਖ ਲਿਖ ਕੇ ਜੰਤਰਾਂ ਨੂੰ ਮੈਂ ਹਾਰ ਗਈ, ਤੰਤਰ ਵੀ ਕੀਤੇ, ਜਾਣੇ ਇਹ ਗਹੀਰ ਹੈ। ਪਰ ਹੁਣ ਮੈਂ ਜਾਣ ਗਈ ਹਾਂ ਕਿ ਇਹ ਬੜੇ ਡੂੰਘੇ ਮੰਤਰੀ ਹਨ, ਇਹਨਾਂ ਤੋਂ ਵੱਡਾ ਮੰਤਰੀ ਕੋਈ ਨਹੀਂ, ਇਹ ਮੈਨੂੰ ਪਤਾ ਲੱਗ ਗਿਆ ਹੈ। ਬਸ ਨਹਿ ਚੱਲਿਓ ਕੋ ਹਾਰੀ ਸਭੈ ਬਿਦ ਸੂ ਲਖਿਓ ਰਿਦੇ ਮਾਹੇ ਤਬ ਪੀਰਨ ਕੋ ਪੀਰ ਹੈ। ਮੇਰਾ ਕੋਈ ਵਸ ਨਹੀਂ ਚੱਲਿਆ, ਸਭ ਵਿਧੀਆਂ ਅਨੁਸਾਰ ਹਾਰ ਗਈ ਹਾਂ, ਮੈਂ ਹੁਣ ਹਿਰਦੇ ਵਿੱਚ ਪਹਿਚਾਣ ਗਈ ਹਾਂ ਕਿ ਇਹ ਪੀਰਾਂ ਦੇ ਪੀਰ ਹਨ। ਨਾਗਨੀ ਜਿਉਂ ਬਿਨਤਾ ਸੁਤ ਕੋ ਡਰ ਪਾਵਤ ਆਪਣੋ ਜੋਰ ਦਿਖਾਵੈ ਤਿਉਂ ਗੁਰ ਸਾਮੂਹੇ ਸਮੰਤਰਨ ਕੋ ਪੜ ਭਾਵਨ ਸੋ ਹਿਰਦਾ ਬਿਰਮਾਵੈ। ਜਿਸ ਤਰ੍ਹਾਂ ਨਾਗਨ ਜਿਉਂ ਬਿਨਤਾ ਸੁਤ ਕੋ ਡਰ ਪਾਵਤ, ਜਿਸ ਤਰ੍ਹਾਂ ਨਾਗੜੀ ਜਿਹੜੀ ਏ ਉਹ ਗਰੁੜ ਪਕਸ਼ੀ ਜਿਹੜਾ ਨਾਗਣ ਜਿਵੇਂ ਗਰੁੜ ਨੂੰ ਡਰਾਉਣ ਲਈ ਆਪਣਾ ਜ਼ੋਰ ਦਿਖਾਉਂਦੀ ਹੈ, ਆਪਣੀ ਫਲ ਫਲਾਉਂਦੀ ਹੈ, ਜਿਸ ਤਰ੍ਹਾਂ ਗਰੁੜ ਪਕਸ਼ੀ ਜਿਹੜਾ ਹੈ ਸੱਪਾਂ ਦਾ ਤੇ ਨਾਗਾਂ ਦਾ, ਗਰੁੜ ਪਕਸ਼ੀਆਂ ਦਾ ਆਪੋ ਵਿੱਚ ਬਹੁਤ ਵੈਰ ਹੈ, ਤੇ ਉਹ ਨਾਗਣ ਜਿਹੜੀ ਹੈ ਗਰੁੜ ਪਕਸ਼ੀ ਨੂੰ ਡਰਾਉਣ ਵਾਸਤੇ ਜਦੋਂ ਆਪਣੀ ਫਨ ਫਲਾਉਂਦੀ ਹੈ ਆਪਣੋ ਜ਼ੋਰ ਦਿਖਾਵੇ ਤਿਉਂ ਗੁਰ ਸਾਹਮਣੇ ਸੁਮੰਤਰਨ ਕੋ ਪੜ ਭਾਵਨ ਸੋ ਹਿਰਦਾ ਬਿਰਮਾਵੇ। ਇਸ ਤਰ੍ਹਾਂ ਹੀ ਗੁਰੂ ਜੀ ਦੇ ਸਾਹਮਣੇ ਮੰਤਰਾਂ ਨੂੰ ਪੜ ਕੇ ਗੁਰੂ ਜੀ ਨੂੰ ਭਰਮਾਉਣ ਦਾ ਯਤਨ ਕਰਨ ਲੱਗੀ ਸਮੇਂ ਨੂਰ ਸ਼ਾਹ ਆਪਣੇ ਮਨ ਦੇ ਵਿੱਚ ਸੋਚਦੀ ਹੈ ਕਿ ਜਿਸ ਤਰ੍ਹਾਂ ਉਹ ਨਾਗਣ ਗਰੁੜ ਪਕਸ਼ੀ ਨੂੰ ਫਨ ਫੈਲਾ ਕੇ ਡਰਾਉਂਦੀ ਹੈ, ਇਸ ਤਰ੍ਹਾਂ ਮੈਂ ਵੀ ਯਤਨ ਕੀਤਾ ਸਤਿਗੁਰਾਂ ਨੂੰ ਡਰਾਉਣ ਦਾ, ਭਰਮਾਉਣ ਦਾ ਮੈਂ ਯਤਨ ਕੀਤਾ ਸੀ। ਹਾਰ ਕੇ ਜਾਣਤ ਪੀ ਇਹ ਪੂਰਨ ਤੂਰਨ ਦੀਨ ਪਈ ਕਿ ਗਿਆ ਵੈ ਭੇਵ ਤੁਮਾਰ ਨਾ ਜਾਣ ਸਕੀ ਹਮ ਕੀਨ ਖਤਾ ਅਬ ਸੋ ਬਖਸਾਵੈ। ਹਾਰ ਕੇ ਜਿਸ ਤਰ੍ਹਾਂ ਉਹ ਨਾਗਣ ਹਾਰ ਜਾਂਦੀ ਹੈ ਗਰੁੜ ਦੇ ਕੋਲੋਂ, ਹਾਰ ਕੇ ਜਾਣ ਗਈ ਕਿ ਇਹ ਤਾਂ ਪੂਰਨ ਸ਼ਕਤੀਸ਼ਾਲੀ ਹਨ, ਤੁਰਤ ਦੀਨ ਹੋ ਕੇ ਬੇਨਤੀਆਂ ਕਰਨ ਲੱਗੀ। ਉਹ ਨੂਰ ਸ਼ਾਹ ਵੀ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਅੱਗੇ ਬੇਨਤੀਆਂ ਕਰਦੀ ਹੈ, ਭੇਵ ਤੁਮਾਰ ਨਾ ਜਾਣ ਸਕੀ ਹਮ, ਇਹ ਸੱਚੇ ਪਾਤਸ਼ਾਹ ਮੈਂ ਤੇਰਾ ਭੇਦ ਨਹੀਂ ਜਾਣ ਸਕੀ, ਕੀਨ ਖਤਾ ਅਬ ਉਹ ਬਖਸ਼ਾਵੇ, ਸੱਚੇ ਪਾਤਸ਼ਾਹ ਮੇਰੇ ਕੋਲੋਂ ਗਲਤੀ, ਮੇਰੇ ਕੋਲੋਂ ਅਵਗਿਆ ਹੋ ਗਈ ਹੈ ਤੇ ਮੇਰੀ ਗਲਤੀਆਂ ਨੂੰ ਬਖਸ਼ ਦਿਓ ਸੱਚੇ ਪਾਤਸ਼ਾਹ, ਮੇਰੇ ਤੇ ਕਿਰਪਾ ਕਰੋ। ਮੰਦ ਮਤੀ ਤੁਮਰਾ ਇਨ ਮਾਨਵ ਮੰਤਰਨ ਕੇ ਜਿਨ ਬੀਚ ਫਸਾਇਓ ਕੁੰਭ ਨਿਵਾਰ ਹੋ ਯਾ ਸਿਰ ਤੇ ਅਬ ਦੀਨ ਪਈ ਮਨ ਤੇ ਦੁੱਖ ਪਾਇਓ। ਉਹ ਨੂਰ ਸ਼ਾਹ ਸੱਚੇ ਪਾਤਸ਼ਾਹ ਨੂੰ ਕਹਿੰਦੀ ਸੱਚੇ ਪਾਤਸ਼ਾਹ ਇਹ ਜਿਹੜੀ ਇਸਤਰੀ ਜਿਹਨੇ ਤੁਹਾਡੇ ਬੰਦੇ ਨੂੰ ਭੇਡੂ ਬਣਾਇਆ ਸੀ ਇਹ ਮੰਦਮਤੀ ਸੀ, ਇਹਦੀ ਬੁੱਧੀ ਬਹੁਤ ਘੱਟ ਸੀ, ਇਹ ਮਾੜੀ ਮਤ ਵਾਲੀ ਸੀ ਸੱਚੇ ਪਾਤਸ਼ਾਹ। ਮੰਦਮਤੀ ਤੁਮਰਾ ਇਹ ਮਾਨਵ ਮੰਤਰਨ ਕੇ ਜਿਨ ਬੀਚ ਫਸਾਇਓ, ਇਹ ਮਾੜੀ ਮਤ ਵਾਲੀ ਸੀ ਸੱਚੇ ਪਾਤਸ਼ਾਹ ਜਿਹਨੇ ਤੁਹਾਡਾ ਇਹ ਬੰਦਾ ਮੰਤਰਾਂ ਦੇ ਵਿੱਚ ਫਸਾ ਕੇ ਇਹਨੂੰ ਭੇਡੂ ਬਣਾ ਦਿੱਤਾ। ਕੁੰਭ ਨਿਵਾਰ ਹੋਈ ਆ ਸਿਰ ਤੇ ਅਬਦੀਨ ਪਈ ਮਨ ਤੇ ਦੁੱਖ ਪਾਇਓ, ਇਹ ਸੱਚੇ ਪਾਤਸ਼ਾਹ ਦੇ ਸਿਰ ਤੋਂ ਹੁਣ ਘੜਾ ਲਾਓ, ਇਹਦੇ ਤੇ ਕਿਰਪਾ ਕਰੋ, ਇਹਦਾ ਦੁੱਖ ਦੂਰ ਕਰੋ ਸੱਚੇ ਪਾਤਸ਼ਾਹ। ਨਾ ਕਰਹਿ ਅਵਹੇਲਨ ਸੰਤਨ ਪਾਵਹਿ ਆਨ ਜਿਤੀ ਹਮ ਥਾਇਓ ਹੋ ਸਿਰ ਮੋਰ ਅਪੈ ਸਭ ਠੌਰ ਸਮਾਨ ਨਾ ਔਰ ਤੁਹੀਂ ਗਤ ਦਾਇਓ। ਨਾ ਕਰਹਿ ਅਵਹੇਲਨ ਸੰਤਨ, ਹੇ ਸੱਚੇ ਪਾਤਸ਼ਾਹ ਅੱਗੇ ਤੋਂ ਅਸੀਂ ਸੰਤਾਂ ਦੀਆਂ ਕਦੀ ਵੀ ਅਵਹੇਲਣਾ ਨਹੀਂ ਕਰਾਂਗੀਆਂ, ਕਦੇ ਵੀ ਸੰਤਾਂ ਨੂੰ ਸਤਿਪੁਰਸ਼ਾਂ ਨੂੰ ਅਸੀਂ ਦੁੱਖ ਨਹੀਂ ਦੇਵਾਂਗੀਆਂ। ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰੋ, ਆਨ ਜਿੱਤੀ ਹਮ ਥਾਇਓ। ਅਸੀਂ ਜਿੰਨੀਆਂ ਵੀ ਇੱਥੇ ਹਾਂ ਅਸੀਂ ਗਾਂਹ ਤੋਂ ਕਿਸੇ ਸੰਤ ਨੂੰ ਸਤਿਪੁਰਸ਼ ਨੂੰ ਦੁੱਖ ਨਹੀਂ ਦੇਵਾਂਗੀਆਂ। ਹੋ ਸਿਰ ਮੋਰ ਅਭੈ ਸਭ ਠੋਰ, ਸਮਾਨ ਨਾ ਔਰ ਤੁਹੀ ਗਤ ਦਾਇਓ। ਸੱਚੇ ਪਾਤਸ਼ਾਹ ਤੁਸੀਂ ਬੜੇ ਸਿਰਮੌਰ ਹੋ, ਹਰ ਤਰ੍ਹਾਂ ਨਾਲ ਪਰਪੱਕ ਹੋ। ਸੱਚੇ ਪਾਤਸ਼ਾਹ ਤੁਹਾਡੇ ਕੋਲ ਤੁਹਾਡੇ ਕੋਈ ਤੁਲ ਨਹੀਂ ਅਤੇ ਤੁਸੀਂ ਮੁਕਤੀ ਦੇ ਦਾਤੇ ਹੋ। ਸੱਚੇ ਪਾਤਸ਼ਾਹ ਕਿਰਪਾ ਕਰੋ। ਸਤਸੰਗੀ ਜਣੋ, ਇਹ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਪਾਵਨ ਪਵਿੱਤਰ ਇਤਿਹਾਸ ਤੁਸੀਂ ਸਰਵਣ ਕੀਤਾ ਹੈ। ਕਿਸ ਤਰ੍ਹਾਂ ਉਹ ਲੋਕ, ਉਹ ਜਾਦੂਗਰਨੀਆਂ ਜਿਹੜੀਆਂ ਆਪਣੀ ਸ਼ਕਤੀਆਂ ਦੀਆਂ, ਆਪਣੀਆਂ ਤਾਕਤ ਦੀਆਂ ਬਹੁਤ ਹੀ ਗਲਤ ਇਸਤੇਮਾਲ ਕਰਦੀਆਂ ਸਨ, ਉਹਨਾਂ ਨੂੰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਇਸ ਤਰ੍ਹਾਂ ਸਿੱਧੇ ਰਸਤੇ ਤੇ ਪਾਇਆ ਤੇ ਉਹ ਜਿਹੜਾ ਘੜਾ ਉਹਦੇ ਸਿਰ ਤੇ ਜੁੜਿਆ ਸੀ ਉਹ ਫਿਰ ਸੱਚੇ ਪਾਤਸ਼ਾਹ ਲਾਇਆ ਤੇ ਉਹਨਾਂ ਦੇ ਉੱਤੇ ਕਿਰਪਾ ਕੀਤੀ। ਇੱਕ ਵਾਰ ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ।